ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅਹੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਮੰਤਰ ਮਹਾਂਪੁਰਖਨ ਕੀ ਮਨਹ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰਨਾਮਾ ਬਿਸਰਾਮ ਕਉ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗਾਉੜੀ ਅਸ਼ਟਪਦੀਆਂ ਮਹੱਲਾ ਪਹਿਲਾ ਗਾਉੜੀ ਗੁਆਰੇਰੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਨਿਧ ਸਿਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਿਆ ਬੇਖਮਾਰ ਤ੍ਰਿਕੁਟੀ ਛੂਟੀ ਬਿਮਲ ਮਝਾਰ ਗੁਰ ਕੀ ਮਤ ਜੀਏ ਆਈ ਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ। ਚਵਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈ ਕਰਣਾ ਨਿਧਾਨ ਅੰਤਰਜਾਮੀ ਹਜੂਰ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਆਪ ਉੜਭਾਗੀ ਜਨਾਂ ਨੇ ਸਤਿਗੁਰੂ ਜੀ ਦੀ ਕਲਿਆਣਕਾਰੀ ਗੋਦ ਅੰਦਰ ਸੱਜ ਕੇ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਲੜੀਵਾਰ ਗੁਰਬਾਣੀ ਦੀ ਕਥਾ ਦੁਆਰਾ ਆਪਾਂ ਆਪਣੇ ਸਮੇਂ ਨੂੰ ਸਫਲਾ ਕਰਦੇ ਪਏ ਹਾਂ। ਜਿਸ ਅਸ਼ਟਪਦੀ ਦੀ ਆਪਾਂ ਪਹਿਲੀ ਪੌੜੀ ਪੜ੍ਹੀ ਆ ਇਹ ਆਪਾਂ ਕੱਲ੍ਹ ਸਤਸੰਗ ਜੀ ਪ੍ਰਾਰੰਭ ਕੀਤੀ ਸੀ ਔਰ ਇਸ ਦੇ ਚਾਰ ਪਦੇ ਜਿਹੜੇ ਸਨ ਉਹ ਆਪਾਂ ਕੱਲ੍ਹ ਵਿਚਾਰੇ ਸਨ। ਪੰਜਵੀਂ ਪੌੜੀ ਦੀ ਵਿਚਾਰ ਅੱਜ ਆਪਾਂ ਪ੍ਰਾਰੰਭ ਕਰਨੀ ਹੈ। ਸੋ ਪੰਜਵੀਂ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਪਵਿੱਤਰ ਬਚਨਾਂ ਨਾਲ ਆਰੰਭ ਹੁੰਦੀ ਹੈ। ਤੁਝ ਬਿਨ ਕੋਏ ਨਾ ਦੇਖੋ ਮੀਤ ਕਿਸ ਸੇਵਾ ਕਿਸ ਦੇਵਾ ਉਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸ਼ ਰਹਾਂ ਲਿਵਲਾ। ਇਹ ਕੁਸਚਨ ਹੈ, ਸਵਾਲ ਨੇ, ਪ੍ਰਸ਼ਨ ਨੇ, ਕਿਉਂਕਿ ਇਹ ਜਿਹੜੀ ਵਿਚਾਰ ਹੈ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਗੀਆਂ ਨਾਲ ਨਾਨਕ ਮਤੇ ਹੋ ਰਹੀ ਹੈ। ਅਸਲ 'ਚ ਇਹਦੀ ਉਥਾਨਕਾ ਜਿਹੜਾ ਇਹਦੀ ਬਾਚਾ ਇਸ ਸ਼ਬਦ ਦਾ ਉਹ ਨਾਨਕ ਮਤੇ ਦਾ, ਤੇ ਕੁਝ ਸਵਾਲ ਜਵਾਬ ਚੱਲਦੇ ਪਏ ਉਹਨਾਂ ਜੋਗੀਆਂ ਨਾਲ। ਤਾਂ ਹੀ ਕੱਲ੍ਹ ਵਿਚਾਰ ਕੀਤੀ ਸੀ ਵੀ ਉਹ ਜਿਹੜੇ ਜੋਗੀ ਉਹਨਾਂ ਨੂੰ ਸਿੱਧ ਇਸੇ ਕਰਕੇ ਕਹਿੰਦੇ ਸਨ ਕਿਉਂਕਿ ਉਹਨਾਂ ਕੋਲੇ ਸਿੱਧੀਆਂ ਸਨ, ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਹੋਣ ਕਰਕੇ ਉਹਨਾਂ ਨੂੰ ਸਿੱਧ ਆਖਿਆ ਜਾਂਦਾ, ਔਰ ਉਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਨਾਨਕ ਮਤੇ ਆਏ, ਉਹੀ ਅਚਲ ਸਾਹਿਬ ਆਏ ਸਨ, ਉਹਨਾਂ ਨਾਲ ਇਹ ਵਿਚਾਰ ਚੱਲਦੀ ਪਈ ਹੈ। ਹੁਣ ਇਹ ਸਵਾਲ ਆ ਗਿਆ, ਤੁਝ ਬਿਨ ਕੋਈ ਨਾ ਦੇਖੋ ਮੀਤ ਕਿਸ ਸੇਵੋ ਕਿਸ ਦੇਵੋ ਚੀਤ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਅਸੀਂ ਕਿਸੇ ਨੂੰ ਦੇਖਦੇ ਨਹੀਂ, ਕਿਸ ਨੂੰ ਅਸੀਂ ਸੇਵੀਏ, ਸੇਵਾ ਕਿਸ ਦੀ ਕਰੀਏ ਔਰ ਆਪਣਾ ਚਿੱਤ ਕਿਹਨੂੰ ਦੇਈਏ। ਤੀਸਰਾ ਸਵਾਲ ਹੈ, ਕਿਸ ਪੁੱਛੋ ਕਿਸ ਲਾਗੋ ਪਾਏ, ਕਿਸ ਨੂੰ ਪੁੱਛੀਏ ਉਪਦੇਸ਼ ਔਰ ਚਰਨੀ ਕਿਸ ਦੇ ਲੱਗੀਏ। ਅਗਲਾ ਸਵਾਲ ਆ ਗਿਆ ਜੀ, ਕਿਸ ਉਪਦੇਸ਼ ਰਹਾਂ ਲਿਵਲਾਏ, ਕਿਸ ਦੇ ਉਪਦੇਸ਼ ਨਾਲ ਮੈਂ ਆਪਣੀ ਲਿਵਲਾ ਕੇ ਰੱਖਾਂ। ਇਹ ਚਾਰ ਸਵਾਲ ਹੈ, ਕਿਸ ਦੇ ਚਰਨ ਪੂਜਾਂ, ਕਿਸ ਦੀ ਸੇਵਾ ਕਰਾਂ, ਕਿਸ ਦੇ ਨਾਲ ਚੇਤਾ ਆਪਣਾ ਲਾਵਾਂ, ਕਿਸ ਦੇ ਉਪਦੇਸ਼ ਵਿੱਚ ਆਪਣੀ ਸੁਰਤੀ ਬਿਰਤੀ ਨੂੰ ਮੈਂ ਜੋੜ ਕੇ ਰੱਖਾਂ। ਹੁਣ ਇਹਨਾਂ ਸਵਾਲਾਂ ਦਾ ਜਵਾਬ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਰਹੇ ਪਵਿੱਤਰ ਮੁੱਖ ਤੋਂ। ਗੁਰ ਸੇਵੀ ਗੁਰ ਲਾਗੋ ਪਾਏ, ਕਹਿੰਦੇ ਗੁਰੂ ਦੀ ਸੇਵਾ ਕਰੋ ਗੁਰਮੁਖੋ, ਜੇ ਕਰਨੀ ਹੈ ਤਾਂ, ਜੇ ਚਰਨੀ ਲੱਗਣਾ ਤਾਂ ਗੁਰੂ ਦੇ ਚਰਨੀ ਲੱਗੋ, ਕਿਉਂਕਿ ਗੁਰੂ ਸਾਹਿਬ ਜੀ ਦੇ ਚਰਨੀ ਲੱਗਣ ਕਰਕੇ ਸਾਰੇ ਦੁੱਖ ਦਰਦ ਮਿਟ ਜਾਂਦੇ। ਮਹਾਰਾਜ ਦਾ ਇੱਕ ਬੜਾ ਪਿਆਰਾ ਬਚਨ ਹੈ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੇ ਕੋਈ ਨਾ ਮੇਟੇ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਜੋਤ ਸੁਭਾਵ ਹੈ ਸੋ ਪ੍ਰਵਾਨ, ਗੁਰ ਚਰਣੀ ਜਾ ਕਾ ਮਨ ਲੱਗੈ, ਦੁੱਖ ਦਰਦ ਭ੍ਰਮ ਤਾਕਾ ਪੱਗੈ। ਇਹ ਗੁਰੂ ਸਾਹਿਬ ਜੀ ਦੀ ਵਡਿਆਈ ਹੈ। ਕਹਿੰਦੇ ਜੇ ਸੇਵਾ ਹੀ ਕਰਨੀ ਹੈ ਤਾਂ ਗੁਰੂ ਦੀ ਕਰ ਭਾਈ, ਜੇ ਚਰਣੀ ਲੱਗਣਾ ਤਾਂ ਗੁਰੂ ਦੇ ਚਰਣੀ ਲੱਗ। ਗੁਰੂ ਦੇ ਚਰਣੀ ਲੱਗਣ ਦੀ ਇੱਕ ਬੜੀ ਸੋਹਣੀ ਪਹਿਲਾਂ ਆਪਣੇ ਚ ਮਰਿਆਦਾ ਹੁੰਦੀ ਸੀ, ਲਿਖਤੀ ਰੂਪ ਵਿੱਚ ਸੀ ਸਤਸੰਗ ਜੀ, ਇਹ ਬੰਦ ਉਹਦੇ ਵਿੱਚ ਭਈ ਜਦੋਂ ਕਿਸੇ ਸਿੱਖ ਦੇ ਘਰੇ ਬੱਚੀ ਬੱਚਾ ਪੈਦਾ ਹੁੰਦਾ ਤਾਂ ਉਹਨੂੰ ਸਭ ਤੋਂ ਪਹਿਲਾਂ ਗੁਰੂ ਚਰਨੀ ਲਾਇਆ ਜਾਵੇ। ਹੁਣ ਵੀ ਬਹੁਤ ਸਾਰੇ ਪਰਿਵਾਰ ਬੱਚੇ ਨੂੰ ਲੈ ਕੇ ਆਉਂਦੇ ਆ, ਜਦੋਂ ਮਹਾਰਾਜ ਕਿਸੇ ਨੂੰ ਦਾਤ ਬਖਸ਼ਦੇ ਧੀ ਪੁੱਤਰ ਦੀ ਤਾਂ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ, ਪਰ ਹੁਣ ਉਹ ਲਿਖਤੀ ਮੱਦ ਨਹੀਂ ਹੈਗੀ। ਪਹਿਲਾਂ ਲਿਖਤੀ ਰੂਪ ਵਿੱਚ ਸੀ ਉਹ, ਭਈ ਇਹ ਸਿੱਖ ਦਾ ਫਰਜ਼ ਹੈ ਉਹ ਆਪਣੇ ਬੱਚੇ ਨੂੰ ਗੁਰੂ ਚਰਨੀ ਲਾਏ। ਉਹਦਾ ਉੱਥੇ ਗੁਰੂ ਚਰਨੀ ਲਿਖਿਆ ਹੁੰਦਾ ਸੀ। ਗੁਰੂ ਚਰਨੀ ਦਾ ਕੀ ਅਰਥ ਹੈ? ਜਦੋਂ ਕਿਸੇ ਦੇ ਘਰੇ ਬੱਚਾ ਹੋਇਆ ਤਾਂ ਸਾਰੇ ਸੰਬੰਧੀਆਂ ਨੇ, ਰਿਸ਼ਤੇ ਨਾਤੇਦਾਰਾਂ ਨੇ ਪੁੱਛਣਾ ਵੀ ਇਹਨੂੰ ਗੁਰੂ ਚਰਨੀ ਕਦੋਂ ਲਾਉਣਾ ਜੀ, ਇਹਨੂੰ ਕਦੋਂ ਗੁਰੂ ਚਰਨੀ ਲਾਉਣਾ। ਉਹਨਾਂ ਫਿਰ ਇੱਕ ਦਿਨ ਦੱਸਣਾ ਵੀ ਇਸ ਦਿਨ ਬੱਚੇ ਨੂੰ ਗੁਰੂ ਚਰਨੇ ਨਾਲ ਆਪਾਂ ਲਾਵਾਂਗੇ। ਕੰਮ ਉਹੀ ਸੀ ਜਿਹੜਾ ਹੁਣ ਵੀ ਗੁਰਮੁਖ ਪਰਿਵਾਰ ਕਰਦੇ ਆ। ਫਿਰ ਉਸ ਦਿਨ ਬੱਚੇ ਦਾ, ਉਹਦੀ ਮਾਤਾ ਦਾ ਇਸ਼ਨਾਨ ਆਦਿ ਕਰਵਾ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਲੈ ਕੇ ਆਉਣਾ, ਬੱਚੇ ਨੂੰ ਮੱਥਾ ਟਿਕਾਉਣਾ, ਫਿਰ ਦੇਗ ਕਰਾਉਣੀ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੁਝ ਬਾਣੀ ਪੜ੍ਹਨੀ, ਫਿਰ ਬੱਚੇ ਦੇ ਚੰਗੇ ਸੰਸਕਾਰਾਂ ਵਾਸਤੇ ਅਰਦਾਸ ਕਰਨੀ, ਆਖਣਾ ਜੀ ਅੱਜ ਬੱਚਾ ਗੁਰਚਰਨੀ ਲਾ ਦਿੱਤਾ। ਕਿਉਂਕਿ ਗੁਰੂ ਚਰਨਾਂ ਨਾਲ ਲੱਗਣ ਕਰਕੇ ਮਹਾਰਾਜ ਕਹਿੰਦੇ ਜਾ ਕਾ ਗੁਰਚਰਨੀ ਮਨ ਲੱਗ ਗਿਆ, ਦੁੱਖ ਦਰਦ ਭਰਮ ਤਾਕਾ ਪਾ ਗਏ। ਜਿਹੜੇ ਗੁਰੂ ਚਰਨੀ ਲੱਗਣਗੇ ਉਹਨਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ। ਇਸ ਲਈ ਜੇ ਤੂੰ ਸੇਵਾ ਹੀ ਕਰਨੀ ਹੈ, ਗੁਰ ਸੇਵੀ ਗੁਰ ਲਾਗੋਂ ਪਾਏ, ਤੂੰ ਗੁਰੂ ਸਾਹਿਬ ਜੀ ਦੀ ਸੇਵਾ ਕਰ, ਔਰ ਚਰਨੀ ਵੀ ਗੁਰੂ ਦੇ ਹੀ ਲੱਗ। ਭਗਤ ਕਰੀ ਰਾਚੋਂ ਹਰ ਨਾਏ, ਭਗਤੀ ਕਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ, ਔਰ ਆਪਣੇ ਮਨ ਨੂੰ ਉਹਦੇ ਰੰਗ ਵਿੱਚ ਰੰਗ। ਰਾਚੋ ਹਰ ਨਾਏ, ਹਰੀ ਦੇ ਨਾਮ ਵਿੱਚ ਆਪਣੇ ਮਨ ਨੂੰ ਰੰਗ ਕੇ ਰੱਖ, ਤੇ ਪ੍ਰੇਮਾ ਭਗਤੀ ਕਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਹੈ, ਏਕ ਭਗਤ ਭਗਵਾਨ ਜਿਹ ਪ੍ਰਾਣੀ ਕਾ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇਹ ਹੁਣ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ। ਮੰਨ ਲਓ ਜੇ ਕੋਲੋਂ ਕੋਈ ਦਲੀਲ ਦਈਏ ਤਾਂ ਨਾਰਾਜ਼ਗੀ ਵੀ ਬਣ ਸਕਦੀ, ਪਰ ਇਹ ਤਾਂ ਗੁਰੂ ਸਾਹਿਬ ਦਾ ਬਚਨ ਹੈ ਨਾ। ਏਕ ਭਗਤ ਭਗਵਾਨ ਜਿਹ ਪ੍ਰਾਣੀ ਕਾ ਨਾਹੇ ਮਨ, ਕਹਿੰਦੇ ਇੱਕ ਭਗਵਾਨ ਦੀ ਭਗਤੀ ਜਿਸ ਪ੍ਰਾਣੀ ਦੇ ਮਨ 'ਚ ਹੈ ਨੇ, ਜੈਸੇ ਸੂਕਰ ਸਵਾਨ, ਜਿਵੇਂ ਸੂਰ ਤੇ ਕੁੱਤਾ, ਸੂਕਰ ਸੂਰ ਸਵਾਨ ਕੁੱਤਾ, ਨਾਨਕ ਮਾਨੋ ਤਾਹੇ ਤਨ, ਕਹਿੰਦੇ ਇਵੇਂ ਉਹ ਸਰੀਰ ਮੰਨ ਲਓ ਤੁਸੀਂ ਜਿਸ ਸਰੀਰ ਵਿੱਚ ਕਦੀ ਭਗਤੀ ਦਾ ਫੁਰਨਾ ਨਹੀਂ ਫੁਰਿਆ, ਪ੍ਰੇਮਾ ਭਗਤੀ ਨਹੀਂ ਹੈਗੀ, ਮਤਲਬ ਜਿਹਨੂੰ ਕਦੀ ਪਰਮੇਸ਼ਰ ਚੇਤੇ ਨਹੀਂ ਆਇਆ ਉਹਦੇ ਵਿੱਚ, ਤੇ ਪਸ਼ੂ ਦੇ ਸਰੀਰ ਵਿੱਚ ਮਹਾਰਾਜ ਨਵੇਂ ਪਾਤਸ਼ਾਹ ਦੇ ਬਚਨ ਹੈ, ਕੋਈ ਫਰਕ ਨਾ ਸਮਝੋ। ਇਸ ਕਰਕੇ ਭਗਤੀ ਜਿਹੜੀ ਇਹ ਸਤਸੰਗ ਜੀ ਜੀਵਨ ਦਾ ਇੱਕ ਜ਼ਰੂਰੀ ਅੰਗ ਬਣਾ ਦਿੱਤਾ ਮਹਾਰਾਜ ਜੀ ਨੇ। ਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ, ਉਹ ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਪਰਮਾਤਮਾ ਦੀ ਭਗਤੀ ਕੀਤੀ ਤੇ ਤਨ ਮਨ ਧਨ ਨੂੰ ਅਰਪਣ ਕਰ ਦਿੱਤਾ। ਆਪਾਂ ਭਾਈ ਗੁਰਦਾਸ ਜੀ ਦਾ ਬਚਨ ਪੜ੍ਹਦੇ ਹਾਂ ਨਾ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਫਿਰ ਕਹਿੰਦੇ ਭਾਰੀ ਕਰੀ ਤਪੱਸਿਆ। ਮਹਾਰਾਜ ਨੇ ਵੀ ਤਾਂ ਤਪੱਸਿਆ ਕੀਤੀ, ਭਾਈ ਗੁਰਦਾਸ ਜੀ ਲਿਖਦੇ ਆ ਬਹੁਤ ਭਾਰੀ ਤਪੱਸਿਆ ਕੀਤੀ ਹੈ। ਵੱਡੇ ਭਾਗ ਹਰਸਿਓ ਬਣਾਈ, ਬਾਬਾ ਪਹਿੰਦਾ ਸੱਚਖੰਡ ਨੌਨਿਦ ਨਾਮ, ਗਰੀਬੀ ਪਾਈ। ਕਹਿੰਦੇ ਸੱਚਖੰਡ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨੌਨਿਧੀਆਂ ਨਾਮ ਤੇ ਹਿਰਦੇ ਦੀ ਗਰੀਬੀ ਆਪਾਂ ਨੂੰ ਲਿਆ ਕੇ ਦਿੱਤੀ ਹੈ ਦਾਤ ਵਜੋਂ, ਪਰ ਤਪੱਸਿਆ ਉਹਨਾਂ ਵੀ ਕੀਤੀ ਹੈ, ਭਗਤੀ ਉਹਨਾਂ ਵੀ ਕੀਤੀ ਹੈ। ਇਸ ਲਈ ਕਹਿੰਦੇ ਤੂੰ ਭਗਤੀ ਕਰ, ਭਗਤੀ ਤੇਰੇ ਜੀਵਨ ਦਾ ਜ਼ਰੂਰੀ ਅੰਗ ਹੈ, ਪ੍ਰੇਮਾ ਭਗਤੀ ਤੇਰੇ ਅੰਦਰ। ਮਹਾਰਾਜ ਦਾ ਜਿਹੜਾ ਆਪਾਂ ਮੱਥਾ ਟੇਕਦੇ ਨਾ ਜੀ, ਇਹ ਅਸਲ ਵਿੱਚ ਆਪਣੇ ਅੰਦਰ ਪ੍ਰੇਮਾ ਭਗਤੀ ਪੈਦਾ ਕਰਦਾ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ, ਹੱਥ ਜੋੜਨੇ, ਪ੍ਰਕਰਮਾ ਕਰਨੀਆਂ, ਮੱਥਾ ਟੇਕਣਾ, ਸਤ ਸੰਗਤ ਕਰਨੀ, ਸੰਗਤ ਦੇ ਜੂਠੇ ਬਰਤਨ ਮਾਂਜਣੇ, ਇਹ ਮਨ 'ਚ ਸਤ ਸੰਗਤ ਜੀ ਪ੍ਰੇਮਾ ਭਗਤੀ ਪੈਦਾ ਕਰਦਾ। ਇਹ ਭਗਤੀ ਭਾਵ ਪੈਦਾ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਮਾਲ ਦੀ ਮਰਿਆਦਾ ਚਲਾਈ। ਔਰ ਆਪਾਂ ਤਾਂ ਕਿਹਦੇ ਪਾਣੀ ਹਾਰ ਹੈ, ਇੱਥੇ ਜਿਹੜੀਆਂ ਫੇਮਸ ਪਰਸਨੈਲਿਟੀਆਂ ਸਿੱਖ ਪੰਥ ਦੀਆਂ, ਬਹੁਤ ਮਸ਼ਹੂਰ ਭਾਈ ਨੰਦ ਲਾਲ ਜੀ ਜਦੋਂ ਆਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ, ਤੇ ਸਤਿਗੁਰੂ ਜੀ ਨੇ ਬਰਤਨ ਮਾਂਜਣ ਦੀ ਸੇਵਾ ਉਹਨਾਂ ਨੂੰ ਲਾਈ। ਬਹੁਤ ਵੱਡੇ ਵਿਦਵਾਨ ਸੀ ਔਰ ਉਮਰ ਵਿੱਚ ਵੀ ਕਲਗੀਧਰ ਪਾਤਸ਼ਾਹ ਜੀ ਤੋਂ ਕਿਤੇ ਵੱਡੇ, ਤਾਂ ਮਹਾਰਾਜ ਜੀ ਉਹਨਾਂ ਤੋਂ ਸੰਗਤ ਦੇ ਜੂਠੇ ਬਰਤਨ ਮੰਜਵਾ ਰਹੇ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ। ਤਾਂ ਕੁਝ ਉਹਨਾਂ ਨੂੰ ਜਾਣਕਾਰ ਇੱਕ ਵਾਰੀ ਮਿਲਣ ਵਾਸਤੇ ਆਏ, ਉਹਨਾਂ ਨੇ ਪਛਾਣਿਆ ਤਾਂ ਭਾਈ ਨੰਦ ਲਾਲ ਜੀ ਹੈ। ਉਹਨਾਂ ਆਖਿਆ ਕੀ ਕਰਦੇ ਪਏ ਭਾਈ ਨੰਦ ਲਾਲ ਜੀ, ਤੁਸੀਂ ਆ ਮਹਾਰਾਜ ਦੇ ਇੱਥੇ ਦਰ ਤੇ ਆਣ ਕੇ ਤੇ ਤੁਸੀਂ ਕਿਸੇ ਦੀ ਕਲਾਸ ਲਾਉਂਦੇ, ਕੋਈ ਸੰਥਿਆ ਦਿੰਦੇ, ਕੋਈ ਵਿਦਿਆ ਪੜ੍ਹਾਉਂਦੇ, ਇੱਡੇ ਵੱਡੇ ਵਿਦਵਾਨ, ਤੁਸੀਂ ਬਰਤਨ ਮਾਂਜ ਰਹੇ? ਭਾਈ ਨੰਦ ਲਾਲ ਜੀ ਨੇ ਆਖਿਆ ਅਸਲ 'ਚ ਮੈਂ ਆਪਣੀ ਖੁਸ਼ੀ ਨਾਲ ਹੀ ਮਾਂਜ ਰਿਹਾ, ਔਰ ਇਹ ਬਰਤਨ ਮਾਂਜਣ ਦਾ ਜਿਹੜਾ ਆਨੰਦ ਹੈ ਅਸਲ ਵਿੱਚ ਤੁਹਾਨੂੰ ਮੈਂ ਅੱਖਰਾਂ ਨਾਲ ਬਿਆਨ ਕਰਕੇ ਨਹੀਂ ਦੱਸ ਸਕਦਾ, ਇਹਦੇ 'ਚ ਬਹੁਤ ਆਨੰਦ ਹੈ। ਇਸ ਗੱਲ ਦਾ ਪਤਾ ਕਹਿੰਦੇ ਦਸਵੇਂ ਪਾਤਸ਼ਾਹ ਜੀ ਚਰਚਾ ਚੱਲਦੀ ਚੱਲਦੀ ਪਹੁੰਚ ਗਈ, ਆਖਿਆ ਮਹਾਰਾਜ ਭਾਈ ਨੰਦ ਲਾਲ ਜੀ ਨੂੰ ਇੱਦਾਂ ਕੁਝ ਲੋਕਾਂ ਨੇ ਆਖਿਆ ਸੀ, ਤਾਂ ਉਹਨਾਂ ਨੇ ਆਖਿਆ ਵੀ ਇਹ ਮਹਾਰਾਜ ਸੱਚੇ ਪਾਤਸ਼ਾਹ ਦਰ ਦੇ ਬਰਤਨ ਮਾਂਜਣ ਦਾ ਇੱਕ ਬਹੁਤ ਵੱਡਾ ਆਨੰਦ ਹੈ, ਤੇ ਗੁਰੂ ਸਾਹਿਬ ਜੀ ਨੇ ਸੱਦ ਲਿਆ ਭਾਈ ਨੰਦ ਲਾਲ ਜੀ ਨੂੰ। ਸਾਨੂੰ ਪਤਾ ਲੱਗਾ ਭਾਈ ਨੰਦ ਲਾਲ ਜੀ ਤੁਸੀਂ ਇੱਦਾਂ ਆਖਿਆ, ਆਖਿਆ ਹਾਂ ਮਹਾਰਾਜ, ਉਹ ਅਣਜਾਣ ਸੀ ਉਹਨਾਂ ਨੂੰ ਨਹੀਂ ਪਤਾ ਇਸ ਕਰਕੇ ਮੈਂ ਇੱਦਾਂ ਆਖਿਆ ਜੀ, ਕੁਝ ਗਲਤ ਤਾਂ ਨਹੀਂ ਆਖਿਆ। ਮਹਾਰਾਜ ਨੇ ਆਖਿਆ ਬਹੁਤ ਪ੍ਰਸੰਨ ਹੈ ਤੁਹਾਡੇ ਇਸ ਜਵਾਬ ਤੋਂ, ਤੁਸੀਂ ਚਾਹੋ ਤੇ ਕੱਲ ਤੋਂ ਇਹ ਬਰਤਨ ਮਾਂਜਦੇ ਨੇ ਬੰਦ ਕਰ ਸਕਦੇ ਆ, ਤੁਹਾਨੂੰ ਹੋਰ ਡਿਊਟੀ ਦੇ ਦੇਵਾਂਗੇ। ਤੁਹਾਨੂੰ ਆਖਿਆ ਨਹੀਂ ਮਹਾਰਾਜ ਮੇਰੇ ਤੋਂ ਇਹ ਸੇਵਾ ਵਾਪਸ ਨਾ ਲਓ, ਇਹ ਤੁਸੀਂ ਕਿਰਪਾ ਕਰੋ। ਤੇ ਆਖਿਆ ਹੋਰ ਕੁਝ ਮੰਗ। ਉਹਨਾਂ ਆਖਿਆ ਨਹੀਂ ਜੀ ਇਹਦੇ ਵਿੱਚ ਹੀ ਸਾਰਾ ਕੁਝ। ਮਹਾਰਾਜ ਨੇ ਆਖਿਆ ਹੋਰ ਕੁਝ ਮੰਗ, ਜਿਵੇਂ ਕਹਿ ਰਹੇ ਨਾ ਉਹਨੂੰ ਮੁਕਤਸਰ ਦੇ ਜੰਗ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਤੂੰ ਮੰਗ ਤੈਨੂੰ ਕੁਝ ਦਈਏ, ਤੂੰ ਮੰਗ ਤੈਨੂੰ ਕੁਝ ਦਈਏ। ਉਹ ਕਹਿੰਦਾ ਨਹੀਂ ਮਹਾਰਾਜ ਤੁਹਾਡੀ ਗੋਦ ਚ ਮੇਰਾ ਸਿਰ ਹੈ ਮੈਂ ਕੀ ਮੰਗਣਾ। ਉਹ ਕਹਿੰਦੇ ਨਾ ਫਿਰ ਵੀ ਤੂੰ ਮੰਗ ਦੱਸ ਭਾਈ ਮਹਾਂਸਾਹ ਤੈਨੂੰ ਦੇਣਾ ਜ਼ਰੂਰ ਹੈ ਕੁਝ। ਉਹ ਕਹਿੰਦਾ ਮਹਾਰਾਜ ਫਿਰ ਵਧਾਵਾ ਪਾੜ ਦਿਓ ਜੇ ਤੁਸੀਂ ਵਾਰ ਵਾਰ ਕਹਿੰਦੇ। ਜਦੋਂ ਦੋ ਤਿੰਨ ਵਾਰ ਆਖਿਆ ਭਾਈ ਆਨੰਦ ਲਾਲ ਜੀ ਨੂੰ ਕੁਝ ਮੰਗ, ਬਰਤਨਾਂ ਦੀ ਸੇਵਾ ਤੂੰ ਕਰੀ ਜਾਈ, ਇਹ ਤੋਂ ਬਿਨਾਂ ਵੀ ਕੁਝ ਮੰਗ। ਤਾਂ ਉਹਨੇ ਆਖਿਆ ਸੀ ਈ ਦਿਲੇ ਦਰਿਆਣ ਮਾਰਾ ਸ਼ੌਕ ਬਖਸ਼, ਦਰ ਗੁਲਾਮੇ ਬੰਦਗੀ ਵਾ ਤੌਕ ਬਖਸ਼। ਮਹਾਰਾਜ ਸੱਚੇ ਪਾਤਸ਼ਾਹ ਜੇ ਕਿਰਪਾ ਦੇ ਘਰ ਚ ਆਏ ਜੇ ਤੇ ਫਿਰ ਇਸ ਆਨੰਦ ਲਾਲ ਦੇ ਗਲ ਵਿੱਚ ਆਪਣੀ ਬੰਦਗੀ ਦਾ ਪਟਾ ਪਾ ਦਿਓ, ਮੈਂ ਤੁਹਾਡੀ ਭਗਤੀ ਕਰਾਂ, ਬਸ ਇਹ ਦਾਤ ਹੈ। ਜੇ ਤੁਸੀਂ ਵਾਰ ਵਾਰ ਕਹਿੰਦੇ ਆ ਤਾਂ ਮੈਨੂੰ ਫਿਰ ਦੂਸਰੀ ਦਾਤ ਤੁਸੀਂ ਇਹ ਦਿਓ। ਇਸ ਕਰਕੇ ਭਗਤੀ ਕਰਨੀ ਹੈ, ਇਹ ਭਗਤੀ ਭਾਵ ਪੈਦਾ ਹੁੰਦਾ ਇਹਦੇ ਨਾਲ ਮਨ ਚ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ। ਭਗਤ ਕਰੀ ਰਾਚੋਂ ਹਰ ਨਾਏ, ਸਿੱਖਿਆ ਦੀਖਿਆ ਭੋਜਨ ਭਾਓ। ਕਹਿੰਦੇ ਸਾਡਾ ਪ੍ਰੇਮ ਦਾ ਭੋਜਨ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਦੀਖਿਆ ਹੀ ਹੈ। ਇਹੀ ਸਾਡੇ ਵਾਸਤੇ ਬਹੁਤ ਪ੍ਰੇਮ ਦਾ ਭੋਜਨ ਹੈ, ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਸਾਡੇ ਮਨ ਚ ਵੱਸ ਗਈ। ਇਹ ਸਾਡੇ ਵਾਸਤੇ ਬਹੁਤ ਵੱਡਾ ਪ੍ਰੇਮ ਦਾ ਭੋਜਨ ਹੈ। ਭਾਈ ਗੁਰਦਾਸ ਜੀ ਦੇ ਪਿਆਰੇ ਬਚਨ ਹੈ, ਉਹ ਕਹਿੰਦੇ ਨੇ ਸਤਿਗੁਰ ਚਰਨ ਸਰਨ ਚੱਲ ਜਾਏ ਸਿੱਖ, ਚਰਨ ਸਰਨ ਤਾਂ ਕਿ ਜੱਗ ਚੱਲ ਆਵਈ। ਸਤਿਗੁਰ ਆਗਿਆ ਸਤ ਸਤ ਕਰ ਮਾਨਿਆ ਸਿੱਖ, ਆਗਿਆ ਤਾਂ ਹੀ ਸਗਲ ਸੰਸਾਰ ਹੈ ਹਿਤਾਵਈ। ਸਤਿਗੁਰ ਸੇਵਾ ਭਾਏ ਪ੍ਰਾਣ ਪੂਜਾ ਕਰੇ ਸਿੱਖ, ਸਰਬਨਿਧਾਨ ਅਗਰ ਭਾਗ ਦੇ ਬੁਲਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਣ ਜਗਤ ਪਰਮ ਪਦ ਪਾਵਈ। ਕਹਿੰਦੇ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਜੇ ਕੋਈ ਗੁਰਮੁਖ ਪਿਆਰਾ ਕਮਾ ਲੈਂਦਾ ਤੇ ਉਸ ਦੀ ਸਿੱਖਿਆ ਸੁਣ ਕੇ ਅੱਗਿਓਂ ਕਈਆਂ ਦੀ ਕਲਿਆਣ ਹੋ ਜਾਂਦੀ ਹੈ। ਉਸਦੇ ਬਚਨ ਕਈਆਂ ਦੇ ਉਧਾਰ ਦਾ ਕਾਰਨ ਬਣ ਜਾਂਦੇ, ਜਿਹਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਦੀਖਿਆ ਵੱਸ ਜਾਂਦੀ। ਇਹ ਭਾਈ ਗੁਰਦਾਸ ਜੀ ਦੇ ਬਚਨ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ। ਗੁਰਿਆਈ ਦਿਵਸ ਮਹਾਰਾਜ ਸੱਚੇ ਪਹਿਲਾ ਪ੍ਰਕਾਸ਼ ਦਿਵਸ ਸਾਧ ਸੰਗਤ ਜੀ ਇਹ ਲੰਘ ਕੇ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਛਲੇ ਹਫ਼ਤੇ ਚ ਪਹਿਲੀ ਵਾਰ ਜਦੋਂ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ, ਤੇ ਜਿਸ ਦਿਨ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਫਰਮਾਇਆ ਸੀ ਭਾਈ ਗੁਰਦਾਸ ਜੀ ਨੂੰ ਵੀ ਤਿਆਰੀ ਕਰੋ, ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਹੈ ਜੁਦਾ ਕਰ ਦੇਣੀ ਹੈ, ਮੀਣੇ ਦੇ ਚ ਰਲਾ ਨਾ ਪਾਉਣ, ਤੇ ਤੁਸੀਂ ਲਿਖਾਈ ਵਾਸਤੇ ਸਾਰਾ ਪ੍ਰਬੰਧ ਕਰੋ। ਬਾਬਾ ਬੁੱਢਾ ਜੀ ਨੂੰ ਬੁਲਾਇਆ ਸੀ ਬੀੜ ਸਾਹਿਬ ਤੋਂ, ਤੇ ਜਦੋਂ ਬਾਬਾ ਜੀ ਆਏ ਆਖਿਆ ਮਹਾਰਾਜ ਆਪ ਜੀ ਦਾ ਹੁਕਮ ਗਿਆ, ਕੀ ਹੁਕਮ ਹੈ? ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖਿਆ ਬਾਬਾ ਜੀ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵੱਡਿਆਂ ਸਤਿਗੁਰਾਂ ਦੀ ਬਾਣੀ ਇੱਕ ਥਾਂ ਤੇ ਲਿਖਾਉਣੀ ਚਾਹੁੰਦੇ ਹਾਂ, ਤੇ ਸਾਨੂੰ ਕੁਝ ਉੱਥੇ ਰਜੇਵੇਂ ਰਹਿਣਗੇ, ਸਾਡੀ ਜਗ੍ਹਾ ਤੇ ਆਈ ਸੰਗਤ ਨੂੰ ਉਪਦੇਸ਼ ਓਨੀ ਦੇਰ ਤੁਸੀਂ ਦਿਓਗੇ, ਸਾਨੂੰ ਇਕਾਂਤ ਚਾਹੀਦੀ ਹੈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ ਤਾਂ ਕਿ ਸਿੱਖਿਆ ਸੁਣ ਜਗਤ ਪਰਮ ਪਦ ਪਾਵੇ। ਕਹਿੰਦੇ ਜਿਸ ਦੇ ਹਿਰਦੇ ਚ ਗੁਰੂ ਸਾਹਿਬ ਦਾ ਉਪਦੇਸ਼ ਵਸਿਆ ਗੁਰਮੁਖੋ, ਉਹਦਾ ਅੱਗੋਂ ਉਪਦੇਸ਼ ਸੁਣ ਕੇ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਬਾਬਾ ਬੁੱਢਾ ਜੀ ਸੰਗਤਾਂ ਨੂੰ ਮਹਾਰਾਜ ਜੀ ਦੀ ਥਾਂ ਮਹਾਰਾਜ ਦਾ ਉਪਦੇਸ਼ ਦਿੰਦੇ ਆ। ਇਸ ਲਈ ਕਹਿੰਦੇ ਤੁਸੀਂ ਗੁਰੂ ਦੀ ਸਿੱਖਿਆ ਪ੍ਰਾਪਤ ਕਰੋ, ਗੁਰੂ ਦੇ ਚਰਨੀ ਲੱਗੋ, ਭਗਤੀ ਮਹਾਰਾਜ ਜੀ ਦੀ ਕਰੋ, ਸਿੱਖਿਆ ਦੀਖਿਆ ਭੋਜਨ ਪਾਓ, ਹੁਕਮ ਸੰਜੋਗੀ ਨਿੱਜ ਘਰ ਜਾਓ। ਇਹ ਜਿਹੜਾ ਨਿੱਜ ਘਰ ਜਾਣ ਦਾ ਸੰਜੋਗ ਬਣਾਇਆ ਨਾ, ਕਹਿੰਦੇ ਉਸ ਹੁਕਮੀ ਨੇ ਬਣਾਇਆ, ਉਸ ਅਕਾਲ ਪੁਰਖ ਵਾਹਿਗੁਰੂ ਨੇ, ਉਹ ਕਿਰਪਾ ਕਰਦਾ ਤੇ ਫਿਰ ਸਾਧ ਸੰਗਤ ਜੀ ਕੋਈ ਸੰਜੋਗ ਜਿਹੜਾ ਨਾ ਉਹ ਇੱਦਾਂ ਦਾ ਬਾਣ ਆਉਂਦਾ, ਭਗਤੀ ਭਾਵ ਵਾਲਾ, ਕੋਈ ਗੁਰਮੁਖਾਂ ਦੀ ਸੰਗਤ, ਕੋਈ ਮਨ। ਜਿਵੇਂ ਸਵੇਰੇ ਵੀ ਆਪਾਂ ਪ੍ਰਮਾਣ ਸਾਂਝਾ ਕੀਤਾ ਸੀ, ਅਪੁਸ਼ਟ ਬਾਤ ਤੇ ਭਈ ਸਿਧਰੀ ਦੂਤ ਦੁਸ਼ਟ ਸੱਜਣ ਆਈ ਜੋ ਕਿਰਪਾ ਗੋਬਿੰਦ ਪਈ। ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਨਾ, ਪੁੱਠੀਆਂ ਗੱਲਾਂ ਸਿੱਧੀਆਂ ਹੋਣ ਲੱਗ ਪੈਂਦੀਆਂ, ਮਨ ਦਾ ਸੁਭਾਅ ਬਦਲ ਜਾਂਦਾ, ਮਨ ਪਰਮੇਸ਼ਰ ਵਾਲੇ ਪਾਸੇ ਨੂੰ ਸਾਧ ਸੰਗਤ ਜੀ ਸੁੱਤੇ ਸਿੱਧ, ਕਿਉਂਕਿ ਗੁਰੂ ਸਾਹਿਬ ਕੋਈ ਸੰਜੋਗ ਐਸਾ ਬਣਾ ਦਿੰਦੇ, ਹੁਕਮ ਸੰਜੋਗੀ ਨਿੱਜ ਘਰ ਜਾਓ। ਜੇ ਮੇਰਾ ਮਨ ਆਪਣੇ ਘਰ ਚ ਟਿਕ ਗਿਆ ਤੇ ਇਹ ਸੰਜੋਗ ਉਸ ਹੁਕਮ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੋਇਆ, ਇਹਦੇ ਚ ਮੇਰੀ ਸਿਆਣਪ ਤੇ ਚਤਰਾਈ ਕੋਈ ਨਹੀਂ ਸੀ। ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਪੂਰਵ ਕਰਮ ਅੰਕਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕੋਈ ਪੂਰਵਲਾ ਅੰਕਰੀ ਸਾਧ ਸੰਗਤ ਜੀ ਫੋਟ ਆਉਂਦਾ ਤੇ ਕਿਸੇ ਗੁਰਮੁਖ ਦੀ ਸੰਗਤ ਹੋ ਜਾਂਦੀ, ਬੰਦੇ ਦਾ ਜੀਵਨ ਬਦਲ ਜਾਂਦਾ ਇਕਦਮ ਹੀ, ਸਾਰਾ ਸੁਭਾਅ ਸਰ, ਕਿਉਂਕਿ ਸੰਸਕਾਰਾਂ ਤੋਂ ਸਾਧ ਸੰਗਤ ਜੀ ਕਰਮ ਬਣਨੇ ਤੇ ਕਰਮਾਂ ਤੋਂ ਬਣਨਾ ਸੁਭਾਅ, ਤੇ ਸੁਭਾਅ ਕਰਕੇ ਫਿਰ ਦੂਜੀ ਵਾਰ ਕਰਮ ਹੋਣੇ। ਇਹ ਸਮਝ ਲਓ ਐਂ ਗੇੜ ਚੱਲੀ ਆਉਂਦਾ, ਜਿਸ ਤਰ੍ਹਾਂ ਦੇ ਕਿਸੇ ਦੇ ਸੰਸਕਾਰ ਹੋਣਗੇ ਉਸੇ ਤਰ੍ਹਾਂ ਦਾ ਉਹਦਾ ਸੁਭਾਅ ਹੋਵੇਗਾ, ਜਿਸ ਤਰ੍ਹਾਂ ਦਾ ਸੁਭਾਅ ਹੋਵੇਗਾ ਕਰਮ ਬੰਦੇ ਨੇ ਉਸੇ ਤਰ੍ਹਾਂ ਦੇ ਹੀ ਕਰਨੇ, ਔਰ ਕਰਮਾਂ ਤੋਂ ਪ੍ਰਾਲਬਧ ਬਣਨੀ, ਫਿਰ ਪ੍ਰਾਲਬਧ ਭੇਗਣ ਲਈ ਭੋਗਣ ਵਾਸਤੇ ਫਿਰ ਤੁਰੇ ਆਉਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਮੱਥਾ ਟੇਕਣ ਦਾ ਇਹ ਹੀ ਭਾਵ ਇਹ ਹੈ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ ਸੰਸਕਾਰ ਵਧੀਆ ਬਖਸ਼ੋ। ਜੇ ਬੱਚੇ ਦੇ ਵਾਸਤੇ ਆਪਾਂ ਅਰਦਾਸ ਕਰਾਉਂਦੇ ਹਾਂ ਤਾਂ ਉਹਦਾ ਮਤਲਬ ਇਹ ਹੀ ਹੁੰਦਾ ਮਹਾਰਾਜ ਬੱਚੇ ਦਾ ਸੰਸਕਾਰ ਚੰਗਾ ਹੋਏਗਾ, ਬੱਚੇ ਦਾ ਸੁਭਾਅ ਆਪਣੇ ਆਪ ਹੀ ਚੰਗਾ ਹੋ ਜਾਏਗਾ, ਕਿਉਂਕਿ ਉਹਦਾ ਸੁਭਾਅ ਉਹਦੇ ਸੰਸਕਾਰਾਂ ਅਨੁਸਾਰ ਹੋਣ ਤੇ ਉਹਦੇ ਕਰਮ ਉਹਦੇ ਸੁਭਾਅ ਅਨੁਸਾਰ ਹੋਣਗੇ। ਜਿਹੋ ਜਿਹਾ ਸੁਭਾਅ ਮਨੁੱਖ ਦਾ ਪਰਿਪੱਕ ਹੋ ਚੁੱਕਾ ਸਤਸੰਗ ਜੀ, ਕਰਮ ਸਾਰੀ ਜ਼ਿੰਦਗੀ ਉਹਨੇ ਉਹੀ ਕਰਨੇ, ਕਿਉਂਕਿ ਆਪਣੇ ਸੁਭਾਅ ਅਨੁਸਾਰ ਹੀ ਉਹ ਕਰਮ ਕਰੇਗਾ। ਲੱਖ ਉਹਨੂੰ ਤੁਸੀਂ ਸਮਝਾਉਣ ਦਾ ਯਤਨ ਕਰੋ, ਜਿੰਨੀ ਦੇਰ ਗੁਰੂ ਦੀ ਕਿਰਪਾ ਅਨੁਸਾਰ ਉਹਦਾ ਸੁਭਾਅ ਨਹੀਂ ਬਦਲੇਗਾ ਉਹਦੇ ਕਰਮ ਨਹੀਂ ਬਦਲਣਗੇ। ਪਰ ਜੇ ਸੰਯੋਗ ਬਣਾਉਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਉਸੇ ਵੇਲੇ ਹੀ ਉਹ ਕਹਿੰਦੇ, ਕਬੀਰ ਸਾਹਿਬ ਕਹਿੰਦੇ, ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮਾ ਹੋਏ ਨਿਬਰਿਓ। ਇੱਕ ਵਾਰ ਸੰਤਾਂ ਦੀ ਸੰਗਤ ਮਿਲ ਗਈ, ਕਹਿੰਦੇ ਇਕਦਮ ਤਬਦੀਲੀ ਆ ਗਈ, ਉਹ ਕਬੀਰ ਹੁਣ ਪਰਮੇਸ਼ਰ ਦਾ ਰੂਪ ਹੋ ਗਿਆ। ਪਰ ਉਹ ਸੰਯੋਗ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਬਣਾਉਣਾ ਨਾ। ਪੂਰਬ ਕਰਮ ਅੰਕਰ ਜਬ ਪ੍ਰਗਟੇ, ਜਦੋਂ ਕੋਈ ਪੂਰਬਲੇ ਕਰਮਾਂ ਦਾ ਚੰਗਾ ਅੰਕਰ ਕੋਈ ਸੰਯੋਗ ਬੰਦੇ ਦੇ ਮੱਥੇ ਤੇ ਸਾਹਮਣੇ ਆਉਂਦਾ। ਬਹੁਤ ਵਾਰ ਆਪਾਂ ਗੁਰਮੁਖਾਂ ਤੋਂ ਸੁਣਦੇ ਹਾਂ ਵੀ ਲਓ ਜੀ ਇਹ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਤਾਂ ਹੈਗਾ ਇੱਦਾਂ, ਪਰ ਫਲਾਣਾ ਕਿਹੜਾ ਮਹਾਰਾਜ ਨੂੰ ਮੰਨਦਾ, ਉਹ ਕਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ, ਉਹ ਤਾਂ ਕਦੇ ਗੁਰਦੁਆਰਾ ਸਾਹਿਬ ਵੀ ਨਹੀਂ ਆਇਆ, ਉਹਨੂੰ ਤਾਂ ਕਦੇ ਸੰਗਤ ਕਰਦਿਆਂ ਨਹੀਂ ਦੇਖਿਆ, ਕਿਹੜੇ ਪਦਾਰਥ ਦੀ ਕਮੀ ਆ ਜੀ, ਸਭ ਕੁਝ ਤਾਂ ਠੀਕ ਆ। ਹਾਂ ਇੱਦਾਂ ਹੁੰਦਾ, ਬਹੁਤ ਵਾਰ ਇੱਦਾਂ ਸੰਸਾਰ ਚ ਸਤਸੰਗ ਜੀ ਹੋ ਜਾਂਦਾ, ਕਿਉਂ? ਕਿਉਂਕਿ ਉਸ ਵੇਲੇ ਉਹਦਾ ਪੁੰਨ ਕਰਮ ਚੱਲ ਰਿਹਾ। ਜਦੋਂ ਪੁੰਨ ਕਰਮ ਚੱਲ ਰਿਹਾ ਨਾ, ਸਦਾ ਪੁੰਨ ਕਰਮ ਨਹੀਂ ਚੱਲਣਾ ਹੁੰਦਾ, ਸਦਾ ਬੰਦੇ ਦਾ ਪਾਪ ਕਰਮ ਨਹੀਂ ਚੱਲਣਾ, ਕਦੇ ਸਮਾਨ ਕਰਮ ਆਉਣੇ ਸਾਹਮਣੇ, ਕਦੇ ਪੁੰਨ ਕਰਮ ਆਉਣਾ, ਕਦੇ ਪਾਪ ਕਰਮ ਆਉਣਾ। ਜਦੋਂ ਪੁੰਨ ਕਰਮ ਚੱਲ ਰਿਹਾ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦਾ ਨਹੀਂ ਮੰਨਦਾ, ਉਹ ਨੇਕੀ ਕਮਾਉਂਦਾ ਨਹੀਂ ਕਮਾਉਂਦਾ, ਉਹਦਾ ਸੁਭਾਅ ਕਿਸੇ ਤਰ੍ਹਾਂ ਦਾ, ਫਿਰ ਵੀ ਉਹਦਾ ਸੰਸਾਰਿਕ ਜੀਵਨ ਵਧੀਆ ਚੱਲ ਹੀ ਜਾਣਾ ਹੁੰਦਾ, ਪਰ ਉਹ ਸਦਾ ਨਹੀਂ ਚੱਲਣਾ ਹੁੰਦਾ। ਤੇ ਫਿਰ ਸਾਰੀ ਖੇਡ ਸੰਸਾਰਿਕ ਜੀਵਨ ਦੀ ਨਹੀਂ ਹੈਗੀ ਆਪਣੀ, ਕੁਝ ਇਸ ਜੀਵਨ ਤੋਂ ਬਾਅਦ ਵੀ ਸਤਸੰਗ ਜੀ ਯਾਤਰਾ ਸ਼ੁਰੂ ਹੋਣੀ, ਜਿਸ ਕਰਕੇ ਅਸਲ ਵਿੱਚ ਮਹਾਰਾਜ ਨੇ ਆ ਮਨੁੱਖਾ ਜਨਮ ਦਿੱਤਾ ਵੀ ਤੂੰ ਥੋੜਾ ਉਹਦੇ ਬਾਰੇ ਧਿਆਨ ਕਰ, ਉਸ ਨੂੰ ਵੀ ਸੁਖਾਲਾ ਕਰਨ ਵਾਸਤੇ ਇਹ ਤੇਰੇ ਲਈ। ਇਹ ਕਾਹਦੇ ਵਾਸਤੇ ਆ ਫਿਰ? ਤਾਂ ਮਹਾਰਾਜ ਕਹਿੰਦੇ ਨਾ ਨਵੇਂ ਪਾਤਸ਼ਾਹ ਵੀ ਸੂਰ ਕੋਲੇ ਵੀ ਆ, ਕੁੱਤੇ ਕੋਲੇ ਵੀ ਆ, ਮਨੁੱਖ ਕੋਲੇ ਵੀ ਆ, ਉਧਰ ਭਗਤੀ ਭਾਵ ਹੈ ਨੀ, ਇਧਰ ਕਹਿੰਦੇ ਜੇ ਤੇਰੇ ਕੋਲੇ ਵੀ ਹੈ ਨੀ ਫਿਰ ਤੇਰੇ ਚ ਤਾਂ ਉਹਨਾਂ ਚ ਫਰਕ ਕੀ ਆ ਜੀ? ਕੀ ਫਰਕ ਹੋਇਆ? ਕੁਝ ਫਰਕ ਰੱਖਿਆ ਮਹਾਰਾਜ ਨੇ, ਤਾਂ 84 ਦਾ ਸਰਦਾਰ ਆਖਿਆ, ਉਵੇਂ ਨੀ ਆਖ ਦਿੱਤਾ 84 ਜੋਨ ਸੁਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਜਿਸ ਗੱਲ ਕਰਕੇ ਵਡਿਆਈ ਹੈ ਸਤਸੰਗ ਜੀ, ਉਹ ਅਸਲ ਚ ਪਲੱਸ ਪੁਆਇੰਟ ਹੈ ਚੇਤੇ ਰੱਖਣ ਵਾਲਾ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਵੀ ਵਡਿਆਈ ਕਿਉਂ ਆ, ਕਿਉਂ ਇਹਨੂੰ ਬਾਕੀ ਸਾਰੀਆਂ ਜੂਨਾਂ ਦੀ ਸਰਦਾਰੀ ਦਿੱਤੀ ਗਈ। ਭਾਈ ਗੁਰਦਾਸ ਜੀ ਦੇਖਦੇ ਹੋ ਕਹਿੰਦੇ, ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹੀ ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਪਸ਼ੂ ਤੇ ਮਨੁੱਖ ਦੇ ਦੇਹ ਚ ਸਰੀਰ ਚ ਅੰਤਰ ਸਿਰਫ ਇੱਕ ਗੱਲ ਦਾ ਹੀ ਹੈ। ਕਿਸ ਗੱਲ ਦਾ? ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹੀ ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਵਿਵੇਕ ਦਾ ਅਰਥ ਗਿਆਨ, ਅਵਿਵੇਕ ਦਾ ਅਰਥ ਅਗਿਆਨ। ਕਹਿੰਦੇ ਸ਼ਬਦ ਨਾਲ ਸੁਰਤ ਕਿਵੇਂ ਜੋੜਨੀ? ਇਹ ਗਿਆਨ ਮਨੁੱਖ ਸਰੀਰ ਵਿੱਚ ਹੈ, ਪਸ਼ੂ ਸਰੀਰ ਅਗਿਆਨੀ ਹੈ, ਉਹਦੇ ਚ ਗਿਆਨ ਨਹੀਂ ਹੁੰਦਾ। ਪਸ਼ੂਆ ਹਰਿਆਇਓ ਸੁਣਿਓ ਅਣ ਸੁਣਿਓ ਕਰੇ, ਕਹਿੰਦੇ ਹਰਿਆ ਪਸ਼ੂ ਦਾ ਸੁਭਾਅ ਜਿਵੇਂ ਹੁੰਦਾ ਨਾ ਇੱਕ ਹੀ ਪਾਸੇ ਨੂੰ ਜਾਣਾ, ਇਵੇਂ ਪਸ਼ੂ ਦਾ ਇਹ ਸੁਭਾਅ ਕੁਦਰਤੀ ਹੈ, ਉਹ ਉਸ ਜੋਨ ਵਿੱਚ ਹੈ ਜਿੱਥੇ ਉਹਨੂੰ ਜਿੰਨਾ ਮਰਜ਼ੀ ਗਿਆਨ ਸੁਣਾ ਲਓ ਉਹਨੇ ਅਣਸੁਣਿਆ ਕਰ ਦੇਣਾ ਸਾਰਾ, ਕਿਉਂਕਿ ਗਿਆਨ ਪਸ਼ੂਆਂ ਵਾਸਤੇ ਹੈਗਾ ਹੀ ਨਹੀਂ, ਇਹ ਸਾਰਾ ਉਪਦੇਸ਼ ਮਨੁੱਖਾਂ ਵਾਸਤੇ ਹੈ ਮਹਾਰਾਜ ਸਾਹਿਬ ਜੀ ਦਾ। ਇਹ ਗਿਆਨ ਮਨੁੱਖਾ ਜਨਮ ਵਾਸਤੇ ਹੀ ਹੈ ਸਾਰਾ, ਵੀ ਇਸ ਨੂੰ ਸਫਲ ਕਿਵੇਂ ਆਪਾਂ ਕਰਨਾ। ਪਸ਼ੂਆ ਹਰਿਆਇਓ ਸੁਣਿਓ ਅਣ ਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਹਿਰਦੇ ਟੇਕ ਹੈ। ਭਾਈ ਗੁਰਦਾਸ ਜੀ ਕਹਿੰਦੇ ਪਸ਼ੂ ਨੂੰ ਗਿਆਨ ਸੁਣਾਇਆ ਉਹ ਅਣਸੁਣਿਆ ਕਰ ਦੇਗਾ, ਸਿਰਫ ਮਾਨਸ ਜਨਮ ਹੀ ਹੈ ਇੱਕ ਜਿਹਨੂੰ ਆਪਾਂ ਤਾਂ ਇਹਨੂੰ ਵਡਿਆਈ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ। ਮਾਨਸ ਜਨਮ ਉਪਦੇਸ਼ ਹਿਰਦੇ ਟੇਕ ਹੈ, ਮਾਨਸ ਜਨਮ ਹੈ ਜਿਹੜਾ ਮਹਾਰਾਜ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਚ ਟਿਕਾ ਸਕਦਾ, ਪਸ਼ੂ ਨਹੀਂ ਟਿਕਾ ਸਕਦਾ। ਇਸ ਲਈ ਮਨੁੱਖ ਵਾਸਤੇ ਸਤਸੰਗ ਜੀ ਮਹਾਰਾਜ ਸਾਹਿਬ ਜੀ ਨੇ ਸਾਰੇ ਦਰਵਾਜ਼ੇ ਖੁੱਲ੍ਹੇ ਰੱਖੇ ਆ, ਅੱਜ ਨਹੀਂ ਤੇ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਕਦੀ ਨਾ ਕਦੀ ਤਾਂ ਵਾਪਸੀ ਕਰੇਗਾ ਨਾ ਆਪਣੇ ਘਰ ਨੂੰ, ਕਦੀ ਤਾਂ ਮਹਾਰਾਜ ਕਿਰਪਾ ਕਰਕੇ ਉਹ ਸੰਯੋਗ ਇਹਦਾ ਬਣਾ ਦੇਣਗੇ। ਹੁਕਮ ਸੰਯੋਗੀ ਨਿੱਜ ਘਰ ਜਾਓ। ਇਸੇ ਲਈ ਸਿਆਣੇ ਜਿਹੜੇ ਸੀ ਨਾ ਸਾਡੇ ਵੱਡੇ ਬਜ਼ੁਰਗ, ਸਾਡੇ ਸਿਆਣੇ ਗੁਰਮੁਖ, ਉਹ ਕਹਿੰਦੇ ਸੀ ਉਹ ਗੁਰਮੁਖੋ, ਅਗਰ ਤੁਸੀਂ ਠੀਕ ਰਸਤੇ ਤੇ ਨਹੀਂ ਚੱਲ ਰਹੇ ਤੇ ਬੱਚੇ ਦੀ ਬਾਂਹ ਫੜ ਕੇ ਉਹਨੂੰ ਗਲਤ ਰਸਤੇ ਤੇ ਕਦੀ ਨਾ ਚਲਾਓ, ਕਿਉਂ? ਜਿੰਨੀ ਦੇਰ ਬੱਚਾ ਬਚਪਨ ਵਿੱਚ ਹੈ ਉਹਦੇ ਕਰਮ ਦੀ ਜ਼ਿੰਮੇਵਾਰੀ ਮਾਤਾ ਪਿਤਾ ਦੀ ਹੁੰਦੀ। ਮੰਨ ਲਓ ਕੋਈ ਆਪਣੇ 5 ਸਾਲ ਦੇ ਬੱਚੇ ਨੂੰ ਬਾਂਹ ਫੜ ਕੇ ਨਾਈ ਦੀ ਦੁਕਾਨ ਤੇ ਲੈ ਜਾਂਦਾ, ਮੈਂ ਮਾਫੀ ਚਾਹੁੰਦਾ, ਆਪਣੇ ਆਪ ਤਾਂ 5 ਸਾਲ ਦਾ 7 ਸਾਲ ਦਾ ਬੱਚਾ ਨਹੀਂ ਨਾ ਜਾਊਗਾ, ਉਹਦੇ ਵੀ ਕੇਸ ਕਟਾਉਣ ਲਈ ਤਾਂ ਮਾਤਾ ਪਿਤਾ ਹੀ ਲੈ ਕੇ ਜਾਣਗੇ ਨਾ ਉਹਦਾ ਪਿਤਾ। ਜੇ ਆਪਣੇ 7 ਸਾਲ ਦੇ 8 ਸਾਲ ਦੇ ਬੱਚੇ ਨੂੰ ਪਿਤਾ ਲੈ ਕੇ ਜਾਂਦਾ ਤੇ ਬੱਚੇ ਦੇ ਕਰਮ ਦਾ ਫਲ ਪਿਤਾ ਨੂੰ ਭੋਗਣਾ ਪਵੇਗਾ, ਉਦੋਂ ਉਹ ਬੱਚਾ ਅਗਿਆਨੀ ਹੈ। ਅਣਜਾਣ ਹੈ। ਹਾਂ ਵੱਡਾ ਹੋਇਆ ਬੱਚਾ ਉੱਧਰ ਜਾਂਦਾ ਕਿ ਨਹੀਂ ਜਾਂਦਾ ਉਹ ਉਹਦੇ ਆਪਣੇ ਕਰਮ ਹੈ, ਫਿਰ ਉਦੋਂ ਉਹਦੀ ਕਰਮ ਗਤੀ ਦਾ ਉਹ ਖੁਦ ਜ਼ਿੰਮੇਵਾਰ ਹੈ। ਇਸ ਲਈ ਕਹਿੰਦੇ ਤੂੰ ਉਹਦੇ 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 ਕਰਮਾਂ ਦਾ ਜਦੋਂ ਬਚਪਨ ਵਿੱਚ ਹੈ ਉਹ ਜ਼ਿੰਮੇਵਾਰ ਨਾ ਬਣ, ਬਚਪਨ ਵਿੱਚ ਉਹਨੂੰ ਮਾਂ ਗੁਰਦੁਆਰੇ ਲੈ ਕੇ ਆਵੇ, ਪਿਤਾ ਉਹਨੂੰ ਚੰਗੀ ਸੰਗਤ 'ਚ ਲੈ ਕੇ ਜਾਵੇ, ਉਹਦੇ ਸੰਸਕਾਰ ਬਣਾਉਣ। ਕਦੀ ਉਹ ਪੂਰਬਲਾ ਅੰਕਰ ਸਮਾਂ ਆਉਣ ਤੇ ਫੁੱਟ ਪਵੇਗਾ, ਜੇ ਭਟਕ ਵੀ ਗਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਕਦੀ ਬੱਚਾ ਵਾਪਸ ਆਵੇਗਾ ਜ਼ਰੂਰ, ਕਿਉਂਕਿ ਉਹ ਬਚਪਨ ਵਾਲਾ ਪੂਰਬ ਕਰਮ ਅੰਕਰ ਜਾਂ ਪ੍ਰਗਟੇ ਫਿਰ ਉਹ ਆਵੇਗਾ ਨਾ। ਇਸ ਲਈ ਮਨੁੱਖ ਜਨਮ ਨੂੰ ਉਹ ਕਹਿੰਦੇ ਮਾਨਸ ਜਨਮ ਉਪਦੇਸ਼ ਹਿਰਦੇ ਟੇਕ ਹੈ। ਇਹ ਮਨੁੱਖ ਕੋਲ ਵਡਿਆਈ ਇਸ ਕਰਕੇ ਹੈ, ਇਹ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਟਿਕਾ ਸਕਦਾ ਸੁਣ ਕੇ। ਪਸ਼ੂ ਨਹੀਂ, ਪਸ਼ੂ ਕੋਲੇ ਇਹ ਸਤਸੰਗ ਜੀ ਸੁਰਤ ਬੁੱਧੀ ਹੈ ਨੀ, ਉਹਦੇ ਕੋਲੇ ਗਿਆਨ ਨਹੀਂ ਹੈ, ਇਸ ਲਈ ਉਹਦੇ ਨਾਲੋਂ ਇਹਨੂੰ ਸ੍ਰੇਸ਼ਟ ਆਖਿਆ। 84 ਦਾ ਸਰਦਾਰ ਸਿਰਫ ਇਸੇ ਕਰਕੇ ਹੀ ਹੈ। ਸਿੱਖਿਆ ਦੀਖਿਆ ਭੋਜਨ ਭਾਓ ਹੁਕਮ ਸੰਜੋਗੀ ਨਿਜ ਕਰ ਜਾਓ ਗਰਭ ਗਤੰ ਸੁਖ ਆਤਮ ਧਿਆਨਾ। ਮਹਾਰਾਜ ਕਹਿੰਦੇ ਗਰਭ ਗਤੰ, ਗਤੰ ਨਾਸ ਗਰਭ ਹੰਕਾਰ। ਹੁਣ ਕਹਿੰਦੇ ਸਾਨੂੰ ਆਤਮਕ ਸੁਖ ਪ੍ਰਾਪਤ ਹੋਇਆ, ਸਾਡਾ ਹੰਕਾਰ ਨਾਸ ਹੋ ਗਿਆ, ਇਹ ਗੁਰੂ ਨੇ ਕਿਰਪਾ ਕੀਤੀ। ਜੋਤ ਭਈ ਜੋਤੀ ਮਾਹੇ ਸੁਮਨ, ਹੁਣ ਸਾਡੀ ਜੋਤ ਪਰਮ ਜੋਤ ਅਕਾਲ ਪੁਰਖ ਵਾਹਿਗੁਰੂ ਵਿੱਚ ਭੇਦ ਹੋ ਗਈ ਹੈ। ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨ, ਕਹਿੰਦੇ ਲਿਖਤ ਨਹੀਂ ਜੇ ਮਿਟਦੀ ਹੁੰਦੀ ਕਦੇ ਵੀ ਮੱਥੇ ਦੀ, ਸ਼ਬਦ ਬ੍ਰਹਮ ਨਿਸ਼ਾਨ ਇਹ ਉਹਦਾ ਪ੍ਰਮਾਣ ਫਰਮਾਨ ਹੈ, ਉਹਦਾ ਹੁਕਮ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਤੁਸੀਂ ਸਮਝ ਲਓ ਵੀ ਇੱਕ ਨਿਯਮ ਹੈ। ਲੇਖ ਨਾ ਮਿਟੀ ਹੋਏ ਸਖੀ ਜੋ ਲਿਖਿਆ ਕਰਤਾਰ, ਜੋ ਸਾਡੇ ਸਾਡੀ ਪ੍ਰਾਰਬਧ ਅਕਾਲ ਪੁਰਖ ਵਾਹਿਗੁਰੂ ਨੇ ਮੱਥੇ ਤੇ ਲਿਖ ਦਿੱਤੇ, ਕਿਸੇ ਤਰ੍ਹਾਂ ਵੀ ਸਤਸੰਗ ਜੀ ਉਹ ਮਿਟਣੀ ਨਹੀਂ ਹੈਗੀ। ਲਿਖਿਆ ਮੇਟ ਨਾ ਸਕੀ ਹੈ, ਜੋ ਤੁਰ ਲਿਖਿਆ ਕਰਤਾਰ, ਗੁਰੂ ਸਾਹਿਬ ਜੀ ਦੀ ਬਾਣੀ ਦੀ ਪੰਕਤੀ ਹੈ ਇਹ, ਕਹਿੰਦੇ ਆਪਾਂ ਮੇਟ ਨਹੀਂ ਸਕਦੇ ਪ੍ਰਮਾਤਮਾ ਦੇ ਲਿਖੇ ਨੂੰ ਜੋ ਧੁਰੋਂ ਕਰਤਾਰ ਨੇ ਲਿਖ ਦਿੱਤਾ। ਪਰ ਇਹਦਾ ਦੂਸਰਾ ਪੱਖ ਵਿਚਾਰਾਂਗੇ, ਬਹੁਤ ਜ਼ਿਆਦਾ ਜ਼ਰੂਰੀ ਜਿਹੜਾ, ਭਾਈ ਜੇ ਲਿਖਿਆ ਹੋਇਆ ਮਿਟਣਾ ਹੀ ਨਹੀਂ, ਜੇ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਲੇਖ ਨਾ ਮਿਟੀ, ਹੇ ਸਖੀ ਜੋ ਲਿਖਿਆ ਕਰਤਾਰ, ਫਿਰ ਸਤਸੰਗਤ ਦਾ ਨਿਤਨੇਮ ਦਾ ਦਰਸ਼ਨ ਕਰਨ ਦਾ ਮੱਥਾ ਟੇਕਣ ਦਾ ਸੇਵਾ ਕਰਨ ਦਾ ਕੀ ਮਤਲਬ ਰਹਿ ਗਿਆ ਜੀ? ਜੋ ਲਿਖਿਆ ਉਹ ਤਾਂ ਫਿਰ ਹੋਣਾ ਹੀ ਆ। ਬਸ ਆਹ ਇੱਥੇ ਨੁਕਤਾ ਹੈ ਜਿਹੜਾ ਵਿਸ਼ੇਸ਼ ਵਿਚਾਰਨ ਵਾਲਾ ਹੈ। ਜਿਹੜੀ ਮੱਥੇ ਦੀ ਲਿਖਤ ਹੈ ਸਤਸੰਗ ਜੀ, ਉਹ ਗੁਰੂ ਦੀ ਕਿਰਪਾ ਨਾਲੋਂ ਵੱਡੀ ਨਹੀਂ ਹੁੰਦੀ। ਮਹਾਰਾਜ ਦੀ ਬਖਸ਼ਿਸ਼ ਬਲਵਾਨ ਹੈ, ਕਰਮਗਤੀ ਬਲਵਾਨ ਨਹੀਂ ਹੈਗੀ। ਜੇ ਮਹਾਰਾਜ ਦੀ ਬਖਸ਼ਿਸ਼ ਤੋਂ ਵਾਂਝੇ ਰਹੇ ਤਾਂ ਕਰਮਗਤੀ ਨੂੰ ਕੋਈ ਮੇਟ ਹੀ ਨਹੀਂ ਸਕਦਾ। ਸਾਡੀ ਚਤਰਾਈ, ਸਾਡੀ ਸਿਆਣਪ, ਸਾਡੀਆਂ ਉਕਤੀਆਂ, ਜੁਕਤੀਆਂ, ਬੁੱਧੀ ਦੇ ਤਰੀਕੇ ਕਦੀ ਵੀ ਮੱਥੇ ਦੀ ਲੇਖਤ ਨੂੰ ਬਦਲ ਨਹੀਂ ਸਕਦੇ, ਮੇਟ ਨਹੀਂ ਸਕਣਗੇ। ਇਸ ਲਈ ਇਹ ਬਚਨ ਹੈ, ਲੇਖ ਨਾ ਮਿਟੀ ਹੇ ਸਖੀ। ਪਰ ਜਿਹੜੇ ਲਿਖਣ ਲਈ ਸਤਸੰਗ ਜੀ ਸਮਰੱਥ ਨੇ, ਉਹ ਮੇਟਣ ਲਈ ਵੀ ਸਮਰੱਥ ਨੇ। ਇਸ ਲਈ ਗੁਰੂ ਦੀ ਬਖਸ਼ਿਸ਼ ਕਰਮਗਤੀ ਨਾਲੋਂ ਉੱਪਰ ਹੁੰਦੀ ਹੈ। ਇੱਕ ਪਲ ਚ ਬਦਲ ਦਿੰਦੇ ਮਹਾਰਾਜ ਸਾਰੀ ਕਰਮਗਤੀ, ਇੱਕ ਪਲ ਚ। ਧਰਮ ਰਾਜ ਅਬ ਕਹਾਂ ਕਰੇਗਾ ਜੋ ਫਾਟਿਓ ਸਗਲੋ ਲੇਖਾ, ਮਹਾਰਾਜ ਦੇ ਬਚਨ ਹੈ। ਕਹਿੰਦੇ ਜੋ ਗੁਰੂ ਸਾਹਿਬ ਨੇ ਲੇਖੇ ਵਾਲਾ ਕਾਗਜ਼ ਹੀ ਪਾੜ ਦਿੱਤਾ, ਹੁਣ ਧਰਮ ਰਾਜਾ ਕੀ ਕਰ ਸਕਦਾ ਜੀ? ਕਿਵੇਂ ਕਰਮਗਤੀ ਤੇਰੀ ਉਹ ਭੁਗਤਾਵੇਗਾ? ਤੈਨੂੰ ਭੁਗਤਾ ਹੀ ਨਹੀਂ ਸਕਦਾ, ਕਿਉਂਕਿ ਮਹਾਰਾਜ ਦੀ ਮਿਹਰ ਦੀ ਨਜ਼ਰ ਹੋ ਗਈ। ਇਸ ਲਈ ਗੁਰੂ ਸਾਹਿਬ ਜੀ ਦੀ ਕਿਰਪਾ ਜਿਹੜੀ ਸਤਸੰਗ ਜੀ, ਉਹ ਕਰਮਗਤੀ ਇੱਕ ਪਲ ਚ ਬਦਲ ਦਿੰਦੀ ਹੈ। ਉਵੇਂ ਲਿਖਿਆ ਹੋਇਆ ਮੱਥੇ ਦਾ ਕਦੀ ਵੀ ਨਹੀਂ ਬੰਦਾ ਬਦਲ ਸਕਦਾ, ਕੋਈ ਲੱਖਾਂ ਯਤਨ ਕਰ ਲਵੇ ਭਾਵੇਂ, ਉੱਥੇ ਕੋਈ ਚਿਤਰਾਈ ਨਹੀਂ ਚੱਲਣੀ। ਜਾਂ ਛੇਵੇਂ ਪਾਤਸ਼ਾਹ ਜੀ ਸ਼ਾਮ ਨੂੰ ਸੈਰ ਵਾਸਤੇ ਨਿਕਲੇ ਇੱਕ ਦਿਨ ਅਕਾਲ ਤਖ਼ਤ ਸਾਹਿਬ ਤੋਂ, ਤੇ ਆਪਾਂ ਹੁਣ ਸਤਸੰਗ ਜੀ ਜਾਈਏ ਨਾ ਅੰਮ੍ਰਿਤਸਰ ਤੋਂ ਤਰਨ ਤਾਰਨ ਸਾਹਿਬ ਨੂੰ, ਤਾਂ ਜਦੋਂ ਰੇਲ ਪਾਰ ਕਰਾਂਗੇ, ਇੱਕ ਹੀ ਵਾਰ ਰੇਲ ਪਾਰ ਕਰਨੀ ਪੈਣੀ ਅੰਮ੍ਰਿਤਸਰੋਂ ਤਰਨ ਤਾਰਨ ਜਾਂਦਿਆਂ। ਜਦ ਰੇਲ ਪਾਰ ਕਰਾਂਗੇ ਤੇ ਕਿਲੋ ਕੁ ਮੀਟਰ ਅੱਗੇ ਜਾ ਕੇ ਇੱਕ ਗੁਰਦੁਆਰਾ ਸਾਹਿਬ ਆਉਂਦਾ, ਸੰਗਰਾਣਾ ਸਾਹਿਬ, ਰੋਡ ਉੱਪਰ ਉਹਦਾ ਬੋਰਡ ਲੱਗਾ ਹੋਇਆ ਤੇ ਉੱਥੇ ਐਰੋ ਦਿੱਤਾ। ਥੋੜਾ ਅੱਗੇ ਜਾ ਕੇ ਉਹ ਗੁਰਦੁਆਰਾ ਸਾਹਿਬ, ਉਹ ਇਸੇ ਯਾਦ ਵਿੱਚ ਹੀ ਗੁਰਦੁਆਰਾ ਸਾਹਿਬ ਬਣਿਆ। ਮਹਾਰਾਜ ਸਾਹਿਬ ਜੀ ਸ਼ਹਿਰ ਤੋਂ ਅਕਾਲ ਤਖ਼ਤ ਸਾਹਿਬ ਤੋਂ ਸੈਰ ਵਾਸਤੇ ਨਿਕਲੇ, ਸ਼ਾਮ ਨੂੰ ਰੋਜ਼ ਹੀ ਨਿਕਲਦੇ ਸੀ, ਤਾਂ ਮਗਰ ਮਗਰ ਸਾਰੀਆਂ ਸਿੱਖ ਸੰਗਤਾਂ ਆ ਰਹੀਆਂ ਤੇ ਇੱਕ ਮਾਈ ਨੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਣ ਕੇ ਘੋੜਾ ਰੋਕਿਆ, ਤਾਂ ਆਪਣੀ ਝੋਲੀ ਅੱਗੇ ਕਰਕੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੀ ਵਡਿਆਈ ਸੁਣ ਕੇ ਆਈ ਹਾਂ, ਮੈਨੂੰ ਪੁੱਤਰ ਦੀ ਦਾਤ ਦਿਓ, ਕੋਈ ਬੱਚਾ ਨਹੀਂ ਹੈਗਾ ਜੀ। ਤਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਖਿਆ, ਮਾਂ ਲਿਖਿਆ ਨਹੀਂ ਤੇਰੇ ਭਾਗਾਂ 'ਚ ਕਰਤਾਰ ਨੇ, ਇਸੇ ਕਰਕੇ ਨਹੀਂ ਹੈਗਾ, ਕਿਉਂਕਿ ਤੇਰੀ ਲਿਖਤ 'ਚ ਹੈ ਨਹੀਂ। ਜਦ ਮਹਾਰਾਜ ਨੇ ਇਹ ਆਖ ਤਾਂ ਬੜੀ ਉਦਾਸ ਹੋਈ, ਅੱਖਾਂ 'ਚ ਪਾਣੀ ਆ ਗਿਆ, ਤੁਰੀ ਜਾਂਦੀ ਵਾਪਸ। ਤੇ ਜਿਹੜੀ ਸੰਗਤ ਪਿੱਛੇ ਤੁਰੀ ਆਉਂਦੀ, ਸਭ ਤੋਂ ਪਿੱਛੇ ਭਾਈ ਗੁਰਦਾਸ ਜੀ ਤੁਰੇ ਆਉਂਦੇ ਛੇਤੀ ਛੇਤੀ ਨਾਲ ਰਲਣ ਲਈ ਮਹਾਰਾਜ ਦੇ। ਉਹਨੂੰ ਤੁਰੀ ਜਾਂਦੀ ਨੂੰ ਵੇਖਿਆ ਤੇ ਰੋਕ ਲਿਆ ਭਾਈ ਗੁਰਦਾਸ ਜੀ ਨੇ, ਆਖਿਆ ਵੀ ਮਾਤਾ ਕੀ ਗੱਲ ਹੈ, ਤੂੰ ਇੰਨੀ ਉਦਾਸ ਤੇ ਰੋਕਾ ਤੋਂ ਰਹੀ ਹੋ? ਕਹਿੰਦੀ ਮੈਂ ਤਾਂ ਮਹਾਰਾਜ ਸਾਹਿਬ ਜੀ ਨੂੰ ਆਹ ਬੇਨਤੀ ਕਰਨ ਵਾਸਤੇ ਆਈ ਸਾਂ ਵੀ ਕੋਈ ਮੈਨੂੰ ਮਹਾਰਾਜ ਕਿਰਪਾ ਕਰੋ, ਕੋਈ ਫਲ ਬਖਸ਼ੋ। ਤਾਂ ਗੁਰੂ ਸਾਹਿਬ ਕਹਿੰਦੇ ਤੇਰੇ ਕਰਮਾਂ 'ਚ ਲਿਖਿਆ ਨਹੀਂ ਹੈਗਾ। ਭਾਈ ਗੁਰਦਾਸ ਜੀ ਕਹਿੰਦੇ ਇਹਦੇ 'ਚ ਕਿਹੜੀ ਉਦਾਸੀ ਵਾਲੀ ਗੱਲ ਆ, ਫਿਰ ਕੀ ਹੋ ਗਿਆ? ਤੂੰ ਇਉਂ ਕਰੀ, ਕੱਲ੍ਹ ਨੂੰ ਫੇਰ ਆਈ ਮਹਾਰਾਜ ਨੇ ਤਾਂ ਕੱਲ੍ਹ ਫੇਰ ਆਉਣਾ,
ਤੇ ਤੂੰ ਕੱਲ ਵੀ ਆਣ ਕੇ ਇਹੀ ਬੇਨਤੀ ਕਰਨੀ ਮਹਾਰਾਜ ਨੂੰ। ਪਰ ਜੇ ਕੱਲ ਇਹ ਜਵਾਬ ਦੇਣਗੇ, ਇੱਕ ਗੱਲ ਚੇਤੇ ਰੱਖੀ, ਸਿਆਹੀ ਕਾਗਜ਼ ਕਲਮ ਆਪਣੇ ਪੱਲੇ ਬੰਨ ਕੇ ਲੈ ਕੇ ਆਈ ਕੱਲ ਨੂੰ। ਤੇ ਜੇ ਮਹਾਰਾਜ ਇਵੇਂ ਹੀ ਕਹਿਣਗੇ ਤੇ ਫਿਰ ਤੂੰ ਆਖੀ ਮਹਾਰਾਜ ਨਹੀਂ ਲਿਖਿਆ ਤਾਂ ਲਿਖ ਦਿਓ ਜੀ, ਵੀ ਆਪ ਜੀ ਨੇ ਲਿਖਣਾ। ਇੱਦਾਂ ਹੀ ਹੋਇਆ ਬਿਲਕੁਲ। ਅਗਲੇ ਦਿਨ ਫਿਰ ਮਹਾਰਾਜ ਆਏ, ਅਗਲੇ ਦਿਨ ਫਿਰ ਮਾਈ ਆਈ, ਉਹਨੇ ਫਿਰ ਮਹਾਰਾਜ ਦੇ ਅੱਗੇ ਹੋ ਕੇ ਬੇਨਤੀ ਕੀਤੀ। ਮਹਾਰਾਜ ਨੇ ਆਖਿਆ ਮਾਤਾ ਤੈਨੂੰ ਕੱਲ ਆਖਿਆ ਸੀ, ਹੈ ਨਹੀਂ ਤੇਰੇ ਕਰਮਾਂ 'ਚ। ਉਹ ਕਹਿੰਦੀ ਇੱਕ ਮਿੰਟ ਮਹਾਰਾਜ, ਪੱਲਿਓਂ ਕਲਮ ਖੋਲੀ, ਕਾਗਜ਼ ਆ ਲਓ, ਸੱਚੇ ਪਾਤਸ਼ਾਹ ਜੀ ਨਹੀਂ ਹੈਗਾ ਤਾਂ ਲਿਖੋ। ਫਿਰ ਇੰਨੇ ਪ੍ਰਸੰਨ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ, ਇੱਕ ਪੁੱਤਰ ਦੀ ਦਾਤ ਕਰਨ ਵਾਸਤੇ ਲੈਣ ਵਾਸਤੇ ਆਈ ਸੀ, ਸੱਤ ਪੁੱਤਰ ਮਹਾਰਾਜ ਜੀ ਨੇ ਕਾਗਜ਼ ਤੇ ਲਿਖ ਕੇ ਦਿੱਤੇ ਤੇ ਸੱਤ ਹੀ ਹੋਏ, ਤੇ ਮਹਾਨ ਕੋਸ਼ ਵਿੱਚ ਇਹ ਪੰਕਤੀਆਂ ਲਿਖੀਆਂ। ਉਹ ਕਹਿੰਦੇ ਬੀਬੀ ਏ ਦਾੜੀਏ ਚਿੱਟੀਏ ਪੱਗੇ, ਨਾਮ ਸੁਲੱਖਣੀ ਪਿੰਡ ਹੈ ਚੱਬੇ, ਅਫਲ ਜਾਂਦੀ ਨੂੰ ਇੱਕ ਫਲ ਲੱਗੇ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਮੇਰੇ ਤੇ। ਤਾਂ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ, ਇਹ ਸਾਡੀ ਤਵਾਰੀਖ ਹੈ, ਸਾਡਾ ਇਤਿਹਾਸ ਹੈ। ਜੇ ਮਹਾਰਾਜ ਦੀ ਮਿਹਰ ਦੀ ਨਜ਼ਰ ਵੀ ਕਰਮ ਗਤੀ ਨੂੰ ਨਹੀਂ ਬਦਲ ਸਕਦੀ ਤੇ ਬਿਲਕੁਲ ਧਰਮ ਕਮਾਉਣ ਦਾ ਸਾਧ ਸੰਗਤ ਜੀ ਕੋਈ ਲਾਭ ਹੀ ਨਹੀਂ ਹੈਗਾ। ਫਿਰ ਇਹ ਗੁਰਦੁਆਰਾ ਸਾਹਿਬ ਆਉਣ ਦਾ ਲਾਭ ਹੀ ਹੈ ਵੀ ਇਸ ਦਰ ਤੇ ਸਾਧ ਸੰਗਤ ਜੀ ਲੇਖ ਇੱਕ ਪਲ ਚ ਬਦਲਦੇ, ਉਵੇਂ ਕਰਮ ਗਤੀ ਬਲਵਾਨ ਹੈ। ਵਿਦਵਾਨ ਲਿਖਦੇ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਬੰਦੇ ਦੀ ਚਲਾਕੀ ਨਾਲ ਆਪਾਂ ਕਰਮ ਗਤੀ ਆਪਣੀ ਨਹੀਂ ਬਦਲ ਸਕਦੇ, ਬਿਲਕੁਲ ਭੋਗਣੀ ਪਵੇਗੀ, ਭੱਜ ਨਹੀਂ ਸਕਦੇ ਕਿਤੇ। ਪਰ ਮਹਾਰਾਜ ਸਾਹਿਬ ਜੀ ਦੀ ਕਿਰਪਾ ਕਰਮ ਗਤੀ ਤੋਂ ਕਿਤੇ ਅੱਗੇ ਹੈ, ਬਲਵਾਨ ਹੈ। ਔਰ ਆਪਣਾ ਤਾਂ ਇਤਿਹਾਸ ਭਰਿਆ ਪਿਆ ਸਾਰਾ ਸਾਧ ਸੰਗਤ, ਜਿੱਥੇ ਮਹਾਰਾਸ਼ਟਰ 'ਚ ਆਪਾਂ ਕਿੰਨੀ ਵਾਰੀ ਸੁਣਿਆ ਵੀ ਭੁੱਚੋ ਨਗਰ ਦੇ ਰਹਿਣ ਵਾਲੇ ਬਾਬਾ ਆਦਮ ਜੀ ਆ, ਮਹਾਰਾਜ ਦੀ ਸੇਵਾ ਕੀਤੀ, ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਅੱਗ ਸਕਾਈ ਤੇ ਮਹਾਰਾਜ ਨੇ ਆਖਿਆ ਮੰਗ ਕੀ ਮੰਗਦਾ। ਉਹਨੇ ਤੇ ਨਹੀਂ ਮੰਗਿਆ, ਪਰ ਬਾਬੇ ਆਦਮ ਦੀ ਘਰ ਵਾਲੀ ਕਹਿੰਦੀ ਜੀ ਪੁੱਤਰ ਦੀ ਇੱਛਾ ਲੈ ਕੇ ਆਏ ਸਾਹਿਬ ਜੀ ਦੇ ਦਰ ਤੇ। ਮਹਾਰਾਜ ਨੇ ਆਖਿਆ ਲਿਖਿਆ ਤਾਂ ਨਹੀਂ ਸੀ ਤੁਹਾਡੇ ਕਰਮਾਂ 'ਚ, ਪਰ ਹੁਣ ਤੁਸੀਂ ਗੁਰੂ ਘਰ ਦੀ ਸੇਵਾ ਕੀਤੀ, ਹੋਵੇਗਾ ਤੁਹਾਡੇ ਘਰ ਪੁੱਤਰ। ਤੇ ਉਹਦਾ ਨਾਮ ਰੱਖਿਓ ਭਾਈ ਭਗਤੂ, ਨਾਮ ਨਾਲ ਹੀ ਰੱਖ ਦਿੱਤਾ। ਜਿਸ ਦਿਨ ਬਖਸ਼ਿਸ਼ ਕੀਤੀ ਉਦਣ ਹੀ ਨਾਮ ਰੱਖਤਾ ਮਹਾਰਾਜ ਨੇ। ਕਹਿੰਦੇ ਉਹਦਾ ਨਾਮ ਭਗਤੂ ਰੱਖੋ, ਇੱਕ ਥੋੜਾ ਬਹੁਤ ਪ੍ਰਮਾਣ ਇਹੋ ਜਿਹੇ ਸਾਧ ਸੰਗਤ ਜੀ, ਜਿੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ। ਇਸ ਕਰਕੇ ਜਦੋਂ ਮੱਥਾ ਆਪਾਂ ਧਰਤੀ ਤੇ ਲਾਉਂਦੇ ਨਾ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਗੁਰਸੇਵੀ ਗੁਰ ਲਾਗੋਂ ਪਾਏ, ਗੁਰੂ ਗੁਰੂ ਗੁਰਕਰਮਾਂ ਨੂੰ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ, ਮੇਰਾ ਆਸਰਾ ਹੀ ਹੈ ਨਹੀਂ ਕੋਈ ਗੁਰੂ ਸਾਹਿਬ ਤੋਂ ਬਿਨਾਂ, ਕਿੰਨੀ ਕਮਾਲ ਦੀ ਸੁੰਦਰ ਮਰਿਆਦਾ ਮੱਥਾ ਟੇਕਣ ਦੀ ਸਤਿਗੁਰੂ ਜੀ ਨੇ ਬਣਾਈ ਹੈ। ਵਿਦਵਾਨ ਲਿਖਦੇ ਗੁਰ ਧੂੜੀ ਬੁਰੇ ਲੇਖ ਮਟਾਏ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਗੁਰੂ ਸਾਹਿਬ ਦੇ ਬਚਨ ਕਹਿੰਦੇ ਗੁਰਮੁਖਾਂ ਦੀ ਚਰਨ ਧੂੜ ਸਾਡੇ ਵਾਸਤੇ ਸਭ ਤੋਂ ਵੱਡਾ ਦਾਨ ਹੈ, ਜੇ ਮਿਲ ਜੇ ਤੇ ਮੱਥੇ ਤੇ ਲਾਉਣੀ ਚਾਹੀਦੀ, ਕਿਉਂਕਿ ਮੱਥੇ ਦੇ ਲੇਖ ਬਦਲ ਦਿੰਦੀ ਹੈ। ਇਸ ਲਈ ਗੁਰੂ ਸਾਹਿਬ ਜੀ ਦੀ ਜਿਹੜੀ ਮਹਿਮਾ, ਵਡਿਆਈ, ਕਿਰਪਾ, ਬਖਸ਼ਿਸ਼ ਦਾ ਕਿਣਕਾ, ਇਹ ਕਰਮਗਤੀ ਤੋਂ ਸਾਧ ਸੰਗਤ ਜੀ ਬਲਵਾਨ ਹੁੰਦਾ। ਉਵੇਂ ਕਰਮਗਤੀ ਵਾਕਿਆ ਕਦੇ ਨਹੀਂ ਬਦਲਦੀ। ਇਹੀ ਗੱਲ ਸਲਾਰਦੀਨ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਆਖੀ ਸੀ, ਮਹਾਰਾਜ ਤੁਹਾਡੇ ਦਰ ਤੇ ਦੇਖੋ ਅਰਦਾਸਾਂ ਹੋ ਰਹੀਆਂ, ਕੋਈ ਦੁੱਧ ਪੁੱਤ ਮੰਗ ਰਿਹਾ, ਕੋਈ ਤੰਦਰੁਸਤੀ, ਕੋਈ ਕਾਰੋਬਾਰ, ਕੋਈ ਆਤਮ ਗਿਆਨ, ਕੋਈ ਸੱਤ ਸੰਤੋਖ, ਇਹ ਕੀ ਗੱਲ ਹੋਇਆ? ਜਦੋਂ ਬਾਣੀ ਤੇ ਤੁਹਾਡੀ ਕਹਿੰਦੀ ਬਦਲਣਾ ਹੈ ਨਹੀਂ ਕੁਝ? ਮਹਾਰਾਜ ਸਾਹਿਬ ਜੀ ਨੇ ਕਿਹਾ ਬਾਣੀ ਬਿਲਕੁਲ ਇੱਦਾਂ ਹੀ ਕਹਿੰਦੀ, ਨਹੀਂ ਬਦਲਣਾ। ਪਰ ਇਹ ਵੀ ਗਲਤ ਨਹੀਂ ਹੈਗੇ ਜਿਹੜੇ ਇੱਥੇ ਅਰਦਾਸਾਂ ਕਰਾ ਰਹੇ ਆ। ਤਾਂ ਸਲਾਰਦੀਨ ਮਿੱਤਰ ਆ ਮਹਾਰਾਜ ਦਾ, ਕਹਿੰਦਾ ਇੱਦਾਂ ਦੋਵੇਂ ਗੱਲਾਂ ਕਿੱਦਾਂ ਹੋ ਸਕਦੀਆਂ ਜੀ? ਉਸ ਵੇਲੇ ਫਿਰ ਭਾਈ ਆਲਮ ਸਿੰਘ ਨੂੰ ਕਹਿ ਕੇ ਮਹਾਰਾਜ ਨੇ ਆਪਣੀ ਉਹ ਮੋਹਰ ਮੰਗਵਾਈ ਸੀ, ਆਖਿਆ ਲਓ ਪੜ੍ਹੋ ਕੀ ਲਿਖਿਆ ਇੱਥੇ ਕਾਜੀ ਸਾਹਿਬ। ਉਹ ਕਹਿੰਦਾ ਜੀ ਇਹ ਤਾਂ ਅੱਖਰ ਪੁੱਠੇ ਆ, ਪੜ੍ਹੇ ਨਹੀਂ ਜਾਂਦੇ। ਗੁਰੂ ਸਾਹਿਬ ਜੀ ਨੇ ਉਹ ਮੰਗਵਾ ਕੇ ਸ਼ਾਹੀ ਜਦੋਂ ਕਾਗਜ਼ ਤੇ ਲਾਈ, ਕਹਿੰਦੇ ਲੋ ਹੁਣ ਪੜ੍ਹੋ। ਉਹਨਾਂ ਆਖਿਆ ਜੀ ਦੇਗ ਤੇਗ ਫਤਿਹ ਨੁਸਰਤ ਬੇਦ ਰੰਗ, ਇਹ ਤਾਂ ਮਹਾਰਾਜਾ ਆਪ ਜੀ ਦੀ ਸ਼ਾਹੀ ਮੋਹਰ ਹੈ। ਗੁਰੂ ਸਾਹਿਬ ਨੇ ਆਖਿਆ ਕੋਈ ਅੱਖਰ ਥੋੜੀ ਅਸੀਂ ਬਦਲਿਆ, ਹੁਣ ਕਿਵੇਂ ਪੜ੍ਹ ਲਿਆ? ਕਹਿੰਦੇ ਜੀ ਅਸਲ 'ਚ ਉਹ ਸਿੱਧਾ ਪੜ੍ਹੀਏ, ਮੋਹਰ ਪੁੱਠੀ ਹੁੰਦੀ, ਕਾਗਜ਼ ਤੇ ਲਾਇਆ ਸਿੱਧੀ ਹੁੰਦੀ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਇੱਥੇ ਅਸੀਂ ਕਿਸੇ ਦਾ ਲੇਖ ਨਹੀਂ ਬਦਲਦੇ, ਇਹ ਗੁਰੂ ਨਾਨਕ ਪਾਤਸ਼ਾਹ ਦਾ ਦਰ ਹੈ, ਇੱਥੇ ਮੱਥਾ ਲਾਇਆ ਲੇਖ ਪੁੱਠੇ ਤੋਂ ਸਿੱਧਾ ਹੋ ਜਾਂਦਾ, ਅੱਖਰ ਉਹੀ ਰਹਿਣੇ, ਬਸ ਪੁੱਠੇ ਤੋਂ। ਅਪੁਸ਼ਟ ਬਾਤ ਤੇ ਭਈ ਸਿਧਰੀ ਦੂਤ ਦੁਸ਼ਟ ਸਜਨਏ, ਉਲਟੀ ਗੱਲ ਵੀ ਸਿੱਧੀ ਹੋਣ ਲੱਗ ਪੈਂਦੀ ਜਦੋਂ ਮਹਾਰਾਜ ਸਾਹਿਬ ਜੀ ਦੀ ਮਿਹਰ ਹੁੰਦੀ ਹੈ। ਉਵੇਂ ਲੇਖ ਵਾਕਿਆ ਨਹੀਂ ਮਿਟ ਸਕਦਾ, ਲਿਖਤ ਮਿਟਿਆ ਨਹੀਂ ਸ਼ਬਦ ਨਹੀਂ ਸਨ। ਕਰਤਾ ਕਰਨਾ ਕਰਤਾ ਜਨ, ਕਹਿੰਦੇ ਅਸੀਂ ਸਾਰੇ ਕਾਰਜਾਂ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣ ਲਿਆ। ਨਹਿ ਪੰਡਿਤ ਨਹਿ ਚਤਰ ਸਿਆਣਾ, ਆਪਣੇ ਆਪ ਸਾਧ ਸੰਗਤ ਜੀ ਕੋਈ ਚਾਤਰ ਨਹੀਂ ਹੁੰਦਾ, ਕੋਈ ਸਿਆਣਾ ਨਹੀਂ ਹੁੰਦਾ, ਕੋਈ ਵਿਦਵਾਨ ਨਹੀਂ ਹੁੰਦਾ। ਪੰਡਿਤ ਦਾ ਅਰਥ ਇੱਥੇ ਵਿਦਵਾਨ ਹੈ। ਨਹਿ ਪੰਡਿਤ ਨਹਿ ਚਤਰ ਸਿਆਣਾ, ਆਪਣੇ ਆਪ ਕੋਈ ਵਿਦਵਾਨ ਨਹੀਂ ਜੇ, ਕੋਈ ਚਾਤਰ ਨਹੀਂ, ਕੋਈ ਸਿਆਣਾ ਨਹੀਂ। ਨਹਿ ਭੁੱਲੋ ਨਹਿ ਭਰਮ ਭੁਲਾਨਾ, ਆਪਣੇ ਆਪ ਕੋਈ ਭੁੱਲਿਆ ਵੀ ਨਹੀਂ। ਜੇ ਕੋਈ ਭਰਮ ਵਿੱਚ ਪੈ ਕੇ ਭੁੱਲਿਆ ਤਾਂ ਵੀ ਉਹਦੀ ਇੱਛਾ ਹੀ ਇੱਦਾਂ, ਉਹਦੀ ਮਰਜ਼ੀ ਹੈ। ਜੇ ਕੋਈ ਸਿਆਣਾ ਹੈ, ਜੇ ਕੋਈ ਸਮਝਦਾਰ ਹੈ, ਜੇ ਕਿਸੇ ਨੂੰ ਗਿਆਨ ਬਖਸ਼ ਦਿੱਤਾ ਪ੍ਰਮਾਤਮਾ ਨੇ, ਤੇ ਉਹ ਵੀ ਉਹਦੀ ਕਿਰਪਾ। ਮਾਤਾ ਕੋਈ ਹੰਕਾਰ ਕਰੇ ਮੇਰੀ ਸਿਆਣਪ, ਉਹਦੀ ਸਿਆਣਪ ਨਹੀਂ ਹੈ। ਆਪਣੇ ਆਪ ਮਹਾਰਾਜ ਕਹਿੰਦੇ ਕੋਈ ਚਾਤਰ ਨਹੀਂ ਹੈਗਾ, ਆਪਣੇ ਆਪ ਕੋਈ ਭਰਮ ਵਿੱਚ ਭੁੱਲਿਆ ਨਹੀਂ ਹੈ। ਬਸ ਇੱਥੇ ਹੱਥ ਜੋੜੇ ਤਾਂ ਹੀ ਕੰਮ ਆ ਜਾਂਦੇ ਵੀ ਜੇ ਭਰਮ ਵਿੱਚ ਭੁੱਲ ਵੀ ਗਏ, ਮਹਾਰਾਜ ਆਪ ਜੀ ਕਿਰਪਾ ਕਰਕੇ ਮਾਰਗ ਦਰਸ਼ਕ ਬਣੋ ਨਾ, ਤੁਸੀਂ ਮਿਹਰ ਕਰੋ। ਆਪਣੇ ਆਪ ਤਾਂ ਮੈਂ ਚਾਤਰ ਨਹੀਂ ਹੋ ਸਕਦਾ, ਸਿਆਣਾ ਨਹੀਂ ਹਾਂ, ਤੁਸੀਂ ਕਿਰਪਾ ਕਰੋਗੇ ਤੇ ਸੁਣੇ ਗੁੰਗ ਜੋ ਜਾਹਿ ਸੋ ਚਤਰਤਾ ਆਵੇ, ਸੁਣੇ ਮੂੜ ਚਿੱਤ ਲਾਏ ਚਤਰਤਾ ਆਵੇ, ਸੁਣੇ ਗੁੰਗ ਜੋ ਜਾਹਿ ਸੋ ਰਸਨਾ ਪਾਵਈ, ਸੁਣੇ ਮੂੜ ਚਿੱਤ ਲਾਏ ਚਤਰਤਾ ਆਵੇ। ਇਹ ਗੁਰੂ ਸਾਹਿਬ ਦਾ ਅਟਲ ਬਚਨ ਹੈ, ਔਰ ਜਦੋਂ ਤੱਕ ਇਹ ਸੰਸਾਰ ਰਹੇਗਾ ਸੂਰਜ ਚੰਦਰਮਾ ਉਦੋਂ ਤੱਕ ਇਹ ਅਟਲ ਹੀ ਰਹੇਗਾ। ਗੁਰੂ ਸਾਹਿਬ ਜੀ ਦੀ ਸੋਭਾ ਕਹਿਣ ਸੁਣਨ ਕਰਕੇ ਸਾਧ ਸੰਗਤ ਜੀ ਬੰਦੇ ਦੇ ਅੰਦਰ ਗਿਆਨ ਫੋਰ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਸਿਆਣਪ ਬਖਸ਼ ਦਿੰਦੇ ਆ, ਉਵੇਂ ਆਪਣੇ ਆਪ ਕੋਈ ਨਾ ਮੂਰਖ ਹੈ ਨਾ ਕੋਈ ਸਿਆਣਾ ਹੀ ਹੈ। ਕਥੋ ਨਾ ਕਥਨੀ ਹੁਕਮ ਪਛਾਣਨਾ, ਕਹਿੰਦੇ ਕਥਨੀਆਂ ਕਥਨ ਨਾਲ ਨਹੀਂ ਪ੍ਰਾਪਤੀ, ਪਰਮਾਤਮਾ ਦੇ ਹੁਕਮ ਨੂੰ ਪਛਾਣਨ ਨਾਲ ਪ੍ਰਾਪਤੀ ਹੈ। ਨਾਨਕ ਗੁਰਮਤ ਸਹਿਜ ਸੁਮਾਨਾ, ਕਹਿੰਦੇ ਗੁਰੂ ਮਤ ਗ੍ਰਹਿਣ ਕਰਨ ਕਰਕੇ ਗਿਆਨ ਵਿੱਚ ਸਮਾਈ ਹੁੰਦੀ, ਮਨ ਟਿਕ ਜਾਂਦਾ। ਗੌੜੀ ਗੁਆਰੇ ਰੀ ਮਹੱਲਾ ਪਹਿਲਾ, ਮਨ ਕੁੰਚਰ ਕਾਇਆ ਉਦਿਆਨ। ਮਹਾਰਾਜ ਕਹਿੰਦੇ ਮਨ ਰੂਪੀ ਹਾਥੀ ਸਰੀਰ ਰੂਪੀ ਜੰਗਲ ਚ ਸਾਧ ਸੰਗਤ ਜੀ ਤੁਰਿਆ ਫਿਰਦਾ। ਗੁਰ ਅੰਕਸ ਸੱਚ ਸ਼ਬਦ ਨਿਸ਼ਾਨ, ਗੁਰੂ ਦੇ ਉਪਦੇਸ਼ ਦਾ ਕੁੰਡਾ ਜਿਸ ਮਨ ਰੂਪੀ ਹਾਥੀ ਦੇ ਉੱਪਰ ਆ ਗਿਆ ਉਹ ਪਰਮੇਸ਼ਰ ਦੇ ਵਿੱਚ ਸਮਾ ਜਾਵੇਗਾ। ਹੁਣ ਮਨ ਨੂੰ ਇੱਥੇ ਹਾਥੀ ਆਖਿਆ, ਮਨ ਕੁੰਚਰ, ਕੁੰਚਰ ਹਾਥੀ ਨੂੰ ਕਹਿੰਦੇ ਨਾ। ਮਨ ਕੁੰਚਰ ਕਾਇਆ ਉਦਿਆਨ ਹੈ, ਇਹ ਜਿਹੜੀ ਕਾਇਆ ਦੇਹ ਹੈ ਇਹ ਉਜਾੜ ਹੈ, ਜੰਗਲ ਹੈ, ਬੀਆਬਾਨ ਹੈ। ਹੋਰ ਜਗ੍ਹਾ ਵੀ ਸਤਿਗੁਰੂ ਜੀ ਨੇ ਮਨ ਨੂੰ ਸਾਧ ਸੰਗਤ ਜੀ ਹਾਥੀ ਆਖਿਆ। ਜੇ ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਬੀਰ ਮੁਕਤ ਦੁਆਰਾ ਸੰਕੜਾ ਰਾਈ ਦਸੇ ਭਾਏ, ਮਨ ਤੋਂ ਮੈਗਲ ਹੋ ਰਹੇ ਹੋ ਨਿਕਸਿਓ ਕਿਉਂ ਕਹਿ ਜਾਓ। ਉੱਥੇ ਮੈਗਲ ਦਾ ਅਰਥ ਵੀ ਹਾਥੀ ਹੈ, ਕੁੰਚਰ ਦਾ ਅਰਥ ਵੀ ਹਾਥੀ ਹੁੰਦਾ, ਹਾਥੀ ਦਾ ਅਰਥ ਵੀ ਹਾਥੀ ਹੈ, ਹਸਤੀ ਦਾ ਅਰਥ ਵੀ ਹਾਥੀ, ਹਸਤੀ ਸਿਰ ਜੋ ਆਰਣ ਹੈ, ਹਸਤੀ ਸਿਰ ਜੋ ਅੰਕਸ ਆਰਣ ਜੋ ਸਿਰ ਦੇ, ਉਹਦਾ ਅਰਥ ਵੀ ਹਾਥੀ ਹੈ। ਕਬੀਰ ਸਾਹਿਬ ਕਹਿੰਦੇ ਨੇ ਗੁਰਮੁਖੋ ਮਨ ਹੰਕਾਰ ਨਾਲ ਹਾਥੀ ਵਰਗਾ ਹੋ ਗਿਆ ਹੈ, ਤੇ ਮੁਕਤੀ ਦਾ ਜਿਹੜਾ ਦਰਵਾਜ਼ਾ ਉਹ ਰਾਈ ਦੇ ਦਸਵੇਂ ਹਿੱਸੇ ਵਰਗਾ। ਰਾਈ ਆਪਾਂ ਨੂੰ ਪਤਾ ਸਾਧ ਸੰਗਤ ਜੀ, ਆ ਮਸਟਰਡ ਸੀਡ ਜਿਹਨੂੰ ਕਹਿੰਦੇ, ਸਰੋਂ ਦੇ ਦਾਣੇ ਵਰਗਾ ਹੁੰਦਾ, ਰਾਈ ਅਚਾਰ ਚ ਪਾਉਂਦੀਆਂ ਹੁੰਦੀਆਂ ਮਾਈਆਂ। ਕਬੀਰ ਸਾਹਿਬ ਕਹਿੰਦੇ ਰਾਈ ਸਰੋਂ ਦੇ ਦਾਣੇ ਦੇ ਦਸਵੇਂ ਹਿੱਸੇ ਵਰਗਾ, ਮੁਕਤੀ ਦਾ ਦਰਵਾਜ਼ਾ ਰਾਈ ਦੇ ਦਸਵੇਂ ਹਿੱਸੇ ਵਰਗਾ, ਇੰਨਾ ਸੂਖਮ ਹੈ। ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸੇ ਭਾਏ, ਮਨ ਤੋਂ ਮੈਗਲ ਹੋ ਰਹੇ ਹੋ, ਕਹਿੰਦੇ ਮਨ ਹੰਕਾਰ ਨਾਲ ਹਾਥੀ ਹੋਇਆ ਫਿਰਦਾ, ਨਿਕਸੋ ਕਿਉਂ ਕਹਿ ਜਾਏ, ਕਿਵੇਂ ਨਿਕਲੇਗਾ ਉਸ ਮੁਕਤੀ ਦੇ ਦਰਵਾਜ਼ੇ ਤੋਂ, ਇਹ ਤੇ ਹੰਕਾਰ ਨਾਲ ਫੁੱਲ ਕੇ ਹਾਥੀ ਹੋ ਗਿਆ। ਫਿਰ ਆਪ ਹੀ ਜਵਾਬ ਨੇ, ਕਹਿੰਦੇ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਕਹਿੰਦੇ ਜੇ ਪੂਰਾ ਸਤਿਗੁਰੂ ਮਿਲ ਜੇ ਉਹ ਐਸੀ ਕਿਰਪਾ ਕਰ ਦੇਗਾ, ਮੁਕਤੀ ਦਾ ਦਰਵਾਜ਼ਾ ਮੋਕਲਾ ਕਰ ਦੇਗਾ, ਜਿੰਨੀ ਵਾਰੀ ਮਰਜ਼ੀ ਆ ਭਾਵੇਂ ਜਾ। ਕਿਉਂ? ਕਿਉਂਕਿ ਮਨ ਹੰਕਾਰ ਦੇ ਟਿੱਲੇ ਤੋਂ ਉੱਤਰ ਆਵੇਗਾ ਨਾ, ਨਹੀਂ ਤੇ ਹੰਕਾਰੀ ਹੋਇਆ। ਮਨ ਕਹਿੰਦੇ ਹਾਥੀ ਵਰਗਾ, ਇਹ ਦੇਹ ਜਿਹੜੀ ਹੈ ਜੰਗਲ ਦੀ ਤਰ੍ਹਾਂ। ਮਨ ਕੁੰਚਰ ਕਾਇਆ ਉਦਿਆਨ, ਗੁਰ ਅੰਕਸ ਸੱਚ ਸ਼ਬਦ ਨਿਸ਼ਾਨ ਹੈ। ਕਹਿੰਦੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦਾ ਅੰਕਸ ਹੁੰਦਾ ਕੁੰਡਾ। ਹਾਥੀ ਸਾਧ ਸੰਗਤ ਜੀ ਬਹੁਤ ਬਲਵਾਨ ਜਾਨਵਰ ਹੈ, ਕਿਸੇ ਚੀਜ਼ ਤੋਂ ਨਹੀਂ ਡਰਦਾ, ਪਰ ਕੁੰਡੇ ਤੋਂ ਬਹੁਤ ਡਰਦਾ। ਇਹ ਵੀ ਅਕਾਲ ਪੁਰਖ ਵਾਹਿਗੁਰੂ ਨੇ ਬਣਾ ਦਿੱਤਾ, ਕੋਈ ਸਮਝ ਲਓ ਉਹਨੂੰ ਨੱਥ ਪਾਉਣ ਵਾਸਤੇ, ਸਿਰਫ ਉਹ ਕੁੰਡੇ ਤੋਂ ਡਰਦਾ ਜੀ। ਉਹ ਮੁਹਾਵਤ ਦੇ ਹੱਥ ਚ ਇੱਕ ਤਿੱਖਾ ਜਿਹਾ ਲੋਹੇ ਦਾ ਕੁੰਡਾ ਹੀ ਹੁੰਦਾ, ਬਸ ਉਹਦੇ ਕਰਕੇ ਉਹਨੂੰ ਘਰ ਘਰਾਂ ਦੇ ਦਰਵਾਜੇ ਦਰਵਾਜੇ ਅੱਗੇ ਪਿੰਡਾਂ ਪਿੰਡਾਂ ਚ ਲਈ ਫਿਰਦੇ ਆ, ਉਹਦੇ ਕੋਲੋਂ ਫੁੱਟਬਾਲ ਖਿਡਾਈ ਜਾਂਦੇ ਆ, ਉਹਦੇ ਕੋਲੋਂ ਸਾਧ ਸੰਗਤ ਜੀ ਉਹ ਜੋ ਮਰਜ਼ੀ ਕਰਵਾਉਂਦੇ ਖੇਡਾਂ, ਸਿਰਫ ਕੁੰਡੇ ਤੋਂ ਡਰਦਾ ਹੀ ਉਹ ਸਾਰਾ ਕੁਝ ਆਗਿਆ ਮੰਨਦਾ ਆਪਣੇ ਮਾਲਕ ਦੀ। ਸਿਰਫ ਹਾਥੀ ਨੂੰ ਕੁੰਡੇ ਦਾ ਡਰ ਹੈ, ਉਵੇਂ ਸ਼ੇਰ ਤੋਂ ਵੀ ਨਹੀਂ ਡਰਦਾ, ਉਹ ਬਲਵਾਨ ਹੈ। ਇਸੇ ਲਈ ਕਹਿੰਦੇ ਮਨ ਤੇਰਾ ਹੋ ਗਿਆ ਹੰਕਾਰ ਨਾ ਹਾਥੀ, ਤੇਰੇ ਦੇਹ ਰੂਪੀ ਜੰਗਲ ਚ ਹੁਣ ਉਜਾੜ ਮਚਾਈ ਫਿਰਦਾ, ਸਭ ਸ਼ੁਭ ਗੁਣਾਂ ਦੀ ਬਗੀਚੀ ਇਹਨੇ ਉਜਾੜ ਦੇਣੀ ਤੇਰੀ। ਗੁਰ ਅੰਕਸ, ਇਹਨੂੰ ਕੁੰਡਾ ਗੁਰੂ ਦੇ ਸ਼ਬਦ ਦਾ ਦੇਹ, ਗੁਰੂ ਦਾ ਉਪਦੇਸ਼ ਇਹਦੇ ਵਾਸਤੇ ਉਹ ਕੁੰਡਾ ਹੈ। ਗੁਰ ਅੰਕਸ ਸੱਚ ਸ਼ਬਦ ਨਿਸ਼ਾਨ ਹੈ, ਉਹ ਜਿਹੜਾ ਸੱਚ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸ਼ਬਦ ਹੈ ਨਾ, ਉਹਦਾ ਨਿਸ਼ਾਨ ਹੁੰਦਾ ਸਾਧ ਸੰਗਤ ਜੀ ਹੁਕਮ, ਰਾਹਦਾਰੀ, ਪ੍ਰਵਾਨਾ। ਇਹ ਗੁਰੂ ਦੇ ਉਪਦੇਸ਼ ਦਾ ਪ੍ਰਵਾਨਾ ਇਹਨੂੰ ਜਦੋਂ ਦੇਵੇਗਾ, ਇਹ ਫਿਰ ਇਹ ਮਨ ਜਿਹੜਾ ਹਾਥੀ ਤੇਰਾ ਤੇਰੇ ਵੱਸ ਚ ਆ ਜਾਏਗਾ। ਰਾਜ ਦੁਆਰ ਹੈ ਸੋਭ ਸੋ ਮਨ ਹੈ, ਫਿਰ ਜਿਸਦਾ ਮਨ ਵੱਸ ਚ ਆ ਜਾਂਦਾ ਜੀ, ਕਹਿੰਦੇ ਉਹ ਪਰਮਾਤਮਾ ਦੇ ਦੁਆਰੇ ਤੇ, ਉਸ ਰਾਜੇ ਦੇ ਦੁਆਰੇ ਤੇ ਸੋਭਾ ਪਾਉਂਦਾ। ਰਾਜਾ ਕੌਣ ਹੈ? ਤੁਮ ਹੋ ਸਭ ਰਾਜਨ ਕੇ ਰਾਜਾ, ਅਕਾਲ ਪੁਰਖ ਵਾਹਿਗੁਰੂ। ਉਹਦਾ ਦਰ ਕੀ ਹੈ? ਸੱਚਖੰਡ। ਉਹਦਾ ਦਰ ਹੈ ਸਤ ਸੰਗਤ। ਉਹਦਾ ਦਰ ਹੈ ਉਹਦਾ ਆਪਣਾ ਨਿੱਜ ਸਰੂਪ। ਕਹਿੰਦੇ ਉਸ ਪਰਮਾਤਮਾ ਦੇ ਦਰ ਤੇ ਤੈਨੂੰ ਸੋਭਾ ਮਿਲੇਗੀ, ਜੇ ਗੁਰੂ ਦੇ ਉਪਦੇਸ਼ ਦੇ ਕੁੰਡੇ ਦੇ ਥੱਲੇ ਆਪਣੇ ਮਨ ਨੂੰ ਰੱਖੇਗਾ। ਤੇ ਇਹ ਮਨ ਉਵੇਂ ਹੰਕਾਰੀ ਹੈ, ਹਾਥੀ ਹੈ, ਪਰ ਗੁਰੂ ਦੇ ਉਪਦੇਸ਼ ਦਾ ਕੁੰਡਾ ਹੀ ਹੈ ਜਿਹੜਾ ਇਹਨੂੰ ਨੱਥ ਪਾ ਕੇ ਰੱਖ ਸਕਦਾ। ਤੇ ਉਹ ਮਨ ਵਸ ਵਿੱਚ ਆਇਆ ਹੋਇਆ ਮਨ ਜਿਸ ਗੁਰਮੁਖ ਦਾ, ਕਹਿੰਦੇ ਉਹਨੂੰ ਪਰਮਾਤਮਾ ਦੇ ਦਰ ਤੇ ਸੋਭਾ ਮਿਲਦੀ ਹੈ। ਪਰ ਇਹ ਕੰਮ ਕਠਿਨ ਹੈ ਨਾ ਜੀ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਮਹਾਰਾਜ ਕਹਿੰਦੇ ਕੋਈ ਸੌਖਾ ਕੰਮ ਨਹੀਂ ਹੁੰਦਾ ਇਹ। ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਨੀ। ਸਭ ਤੋਂ ਕਠਿਨ ਬਾਤ ਹੀ ਕਹਿੰਦੇ ਮਹਾਰਾਜ ਇਹ ਹੈ, ਮਨ ਆਪਣੀ ਮਰਜ਼ੀ ਕਰਨੀ ਛੱਡ ਦੇਵੇ, ਮਨ ਗੁਰੂ ਦੇ ਉਪਦੇਸ਼ ਨੂੰ ਇਨ ਬਿਨ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਂ ਹੀ ਸਗਲ ਸੰਸਾਰ ਹੈ ਤਾਂ ਹੋਈ। ਕਹਿੰਦੇ ਸਤਿਗੁਰੂ ਜੀ ਦੀ ਆਗਿਆ ਨੂੰ ਜਿਸ ਸਿੱਖ ਨੇ ਸਤ ਕਰਕੇ ਮੰਨ ਲਿਆ, ਉਹਦੀ ਆਗਿਆ ਨੂੰ ਦੁਨੀਆ ਮੰਨਣ ਲੱਗ ਪੈਂਦੀ, ਅੱਗੋਂ ਸੰਸਾਰ ਮੰਨਣ ਲੱਗ ਪੈਂਦਾ, ਕਿਉਂਕਿ ਉਹਦੇ ਬਚਨਾਂ ਚ ਸਤਸੰਗ ਜੀ ਫਿਰ ਸੱਤਿਆ ਪਾ ਦਿੰਦੇ ਨਾ ਮਹਾਰਾਜ। ਉਹਨੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਿਆ। ਐਸੇ ਗੁਰਮੁਖ ਦੀ ਪਰਮਾਤਮਾ ਦੇ ਦਰ ਤੇ ਸੋਭਾ ਹੁੰਦੀ, ਚਤਰਾਈ ਨਹਿ ਚੀਨਿਆ ਜਾਏ। ਕਹਿੰਦੇ ਚੀਨਿਆ ਹੁੰਦਾ ਜਾਣਨਾ, ਪਰਮਾਤਮਾ ਚਤਰਾਈ ਨਾਲ ਨਹੀਂ ਜੀ ਜਾਣਨ ਚਾਹੁੰਦਾ। ਕੋਈ ਚਾਰ ਵੇਦ ਪੜ੍ਹ ਕੇ ਸਿਆਣਾ ਹੋ ਜੇ, ਛੇ ਸ਼ਾਸਤਰ, 27 ਸਿਮਰਤੀਆਂ, 9 ਵਿਆਕਰਨਾਂ, ਸਭ ਕੁਝ ਪੜ੍ਹ ਲਏ, ਬੜਾ ਚਾਤਰ ਹੋ ਜਾਵੇ, ਪਰ ਫਿਰ ਵੀ ਉਹ ਆਪਣੀ ਵਿਦਿਆ ਦੇ ਨਾਲ ਆਪਣੀ ਅਕਲ ਨਾਲ ਕੀ ਪਰਮਾਤਮਾ ਨੂੰ ਜਾਣ ਜਾਵੇਗਾ? ਨਹੀਂ। ਪਰਮਾਤਮਾ ਸਾਹਿਬ ਸੰਗਤ ਜੀ ਅਸਲ ਵਿੱਚ ਅਕਲ ਦਾ ਵਿਸ਼ਾ ਹੈਗਾ ਹੀ ਨਹੀਂ। ਅਕਲ ਜਿੱਥੋਂ ਸਮਝ ਲਓ ਸਮਾਪਤ ਹੁੰਦੀ, ਉੱਥੋਂ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਸ਼ੁਰੂ ਹੀ ਹੁੰਦਾ। ਨਹੀਂ ਤੇ ਬੜੇ ਬੜੇ ਸਿਆਣੇ ਲੋਕ ਨੇ ਦੁਨੀਆਂ ਤੇ ਪਰਮਾਤਮਾ ਦੀ ਬਾਬਤ ਲੇਸ ਮਾਤਰ ਭੇਦ ਨਹੀਂ। ਇਹ ਚਲੋ ਮਨੁੱਖ ਦੀ ਤਾਂ ਗੱਲ ਹੀ ਛੱਡੋ, ਕਲਗੀਧਰ ਪਾਤਸ਼ਾਹ ਜੀ ਦੇ ਵੀ ਬਚਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਬਚਨ ਕਹਿੰਦੇ, ਅੰਤ ਨਾ ਪਾਵਤ ਦੇਵ ਸਭੈ ਮੋਨਿੰਦਰ ਮਹਾ ਸਿਵ ਜੋਗ ਕਰੇ, ਹੁਣ ਵੇਦ ਬ੍ਰੰਚ ਵਿਚਾਰ ਰਹੇ ਹੋ ਅਰ ਜਾਪ ਨਾ ਛੱਡਿਓ ਏਕ ਘਰੀ, ਅੰਤ ਨਾ ਪਾਵਤ ਦੇਵ ਸਭੈ ਮੋਨ ਇੰਦਰ ਮਹਾ ਸਿਵ ਜੋਗ ਜੋਗੀ। ਕਹਿੰਦੇ ਕੋਈ ਦੇਵਤਾ, ਦੇਵਤਿਆਂ ਦਾ ਰਾਜਾ ਇੰਦਰ, ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਕੋਈ ਰਿਸ਼ੀ, ਕੋਈ ਮੁਨੀ, ਕੋਈ ਜੋਗੀ ਅਕਾਲ ਪੁਰਖ ਵਾਹਿਗੁਰੂ ਦਾ ਭੇਦ ਨਹੀਂ ਪਾ ਸਕਦਾ, ਕਿਉਂਕਿ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਹਾਂ, ਕਿਰਪਾ ਕਰ ਦੇਣ ਮਹਾਰਾਜ ਸੱਚੇ ਪਾਤਸ਼ਾਹ, ਤਾਂ ਫਿਰ ਭਾਵੇਂ ਸਾਧ ਸੰਗਤ ਜੀ ਮੂਰਖ ਨੂੰ ਗਿਆਨ ਬਖਸ਼ ਦੇਣ, ਉਹਦੀ ਕਿਰਪਾ ਤੋਂ ਬਿਨਾਂ ਉਹਨੂੰ ਚਤਰਾਈ ਨਾ ਚੀਨਿਆ ਜਾਏ। ਕਹਿੰਦੇ ਚਤਰਾਈ ਨਾਲ ਨਹੀਂ ਤੇ ਜਾਣਿਆ ਜਾਂਦਾ ਅਕਾਲ ਪੁਰਖ ਵਾਹਿਗੁਰੂ ਗੁਰਮੁਖੋ ਕਦੇ ਵੀ। ਬਿਨ ਮਾਰੇ ਕਿਉਂ ਕੀਮਤ ਪਾਏ, ਬਿਨਾਂ ਮਨ ਨੂੰ ਮਾਰੇ ਤੋਂ ਕਿਵੇਂ ਉਹਦੀ ਪ੍ਰਾਪਤੀ ਦੀ ਕੀਮਤ ਕੋਈ ਦੱਸ ਸਕਦਾ? ਨਹੀਂ ਦੱਸ ਸਕਦਾ ਜੀ। ਰਹਾਓ ਘਰ ਮੈਂ ਅੰਮ੍ਰਿਤ ਤਸਕਰ ਲਈ, ਕਹਿੰਦੇ ਤੇਰੇ ਇਸ ਸਰੀਰ ਘਰ ਵਿੱਚ ਅੰਮ੍ਰਿਤ ਹੈ ਪਰ ਚੋਰ ਲਈ ਜਾ ਰਹੇ। ਘਰ ਮੈਂ ਅੰਮ੍ਰਿਤ, ਅੰਮ੍ਰਿਤ ਹੈ ਤੇਰੇ ਅੰਦਰ, ਨੌਨਿਧ ਨਾਮ ਦੇਹੀ ਮੈਂ ਇਸਕਾ ਬਸਰਾ। ਕਿਵੇਂ ਪੰਕਤੀ ਆ ਜੀ? ਸੁਖਮਨੀ ਸਾਹਿਬ ਦੀ ਪੰਕਤੀ। ਸੋ ਵਾਹਿਗੁਰੂ ਕਿਰਪਾ ਕਰਨ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਸਰਾ, ਵਾਹਿਗੁਰੂ ਮਾਫ ਕਰਨਾ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ। ਸੱਚੇ ਪਾਤਸ਼ਾਹ ਬਜੇ ਕਹਿੰਦੇ ਨੌ ਨਿਧੀਆਂ ਅੰਮ੍ਰਿਤ ਵਰਗਾ ਪਰਮਾਤਮਾ ਦਾ ਨਾਮ, ਪਰ ਇਹਦਾ ਵਾਸਾ ਕਿੱਥੇ ਹੈ? ਦੇਹ ਦੇ ਅੰਦਰ। ਕਦੀ ਮਹਿਸੂਸ ਹੋਇਆ ਇਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨੌਵਾਂ ਖਜ਼ਾਨਿਆਂ ਦਾ ਮਾਲਕ ਆ ਤੇ ਮੇਰੀ ਦੇਹ ਦੇ ਅੰਦਰ ਹੈ? ਕਿਉਂ ਅਨੁਭਵ ਚ ਨਹੀਂ ਆਇਆ? ਪਰ ਜੋ ਕਿਰਪਾ ਕਰੇ ਤਾਂ ਫਿਰ ਕਹਿੰਦੇ ਅੰਦਰੋਂ ਉਹ ਤੇਰੇ ਅਨੁਭਵ ਚ ਆਵੇਗਾ। ਇਹ ਤਾਂ ਨਹੀਂ ਆ ਰਿਹਾ, ਹੈ ਤਾਂ ਹੈ ਤੇਰੇ ਅੰਦਰ ਉਹ ਖਜ਼ਾਨਾ, ਪਰ ਤਸਕਰ ਲਈ, ਚੋਰ ਲਈ ਜਾ ਰਹੇ ਰੋਜ਼ ਰੋਜ਼, ਤਾਂ ਪਤਾ ਆਪਾਂ ਨੂੰ ਲੱਗ ਨਹੀਂ ਰਿਹਾ। ਤਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ, ਜਦ ਵਿਸਰੇ ਗੋਬਿੰਦ ਰਾਏ ਦਿਨੋ ਦਿਨ ਘਟੀਏ, ਜੇ ਕਿਸੇ ਨੂੰ ਰੱਬ ਭੁੱਲ ਜਾਂਦਾ ਤੇ ਘਾਟਾ ਉਹਨੂੰ ਦਿਨੋ ਦਿਨ ਪੈ ਰਿਹਾ ਹੁੰਦਾ, ਪਰ ਸਮਝ ਨਹੀਂ ਆਉਂਦੀ ਕੀ ਘਟ ਰਿਹਾ, ਇਹ ਨਹੀਂ ਪਤਾ, ਕਿਉਂਕਿ ਅੰਦਰ ਦਾ ਘਾਟਾ ਨਾ। ਇਸੇ ਤਰ੍ਹਾਂ ਸਤਸੰਗਤ ਕਰਨ ਵਾਲੇ ਨੂੰ ਵਾਧਾ ਵੀ ਦਿਨੋ ਦਿਨ ਹੋ ਰਿਹਾ ਹੁੰਦਾ, ਪਰ ਛੇਤੀ ਪਤਾ ਨਹੀਂ ਲੱਗਦਾ ਵੱਧ ਕੀ ਰਿਹਾ ਮੇਰੇ ਅੰਦਰ। ਇਹ ਗੱਲਾਂ ਛੇਤੀ ਸਮਝ ਚ ਨਹੀਂ ਆਉਂਦੀਆਂ ਦੋਨੋਂ ਹੀ, ਘਾਟ ਕੀ ਰਿਹਾ? ਜੇ ਕਿਸੇ ਨੂੰ ਰੱਬ ਭੁੱਲ ਗਿਆ ਕੀ ਘਟ ਰਿਹਾ ਜੀ? ਜੀਵਨ ਚੱਲ ਰਿਹਾ, ਸਵਾਹ ਚੱਲ ਰਿਹਾ, ਪਰਿਵਾਰ ਹੈਗਾ, ਕਾਰੋਬਾਰ ਹੈਗਾ, ਸਭ ਕੁਝ ਸੰਸਾਰ ਤੇ ਚੱਲਦਾ ਰਿਹਾ, ਕੀ ਘਟਿਆ ਜੀ? ਪਰ ਮਹਾਰਾਜ ਦੀ ਬਾਣੀ ਕਹਿੰਦੀ ਘਟ ਰਿਹਾ ਹੁੰਦਾ ਦਿਨੋਂ ਦਿਨ, ਉਹਨੂੰ ਪਤਾ ਨਹੀਂ ਲੱਗ ਰਿਹਾ ਕੀ ਘਟ ਰਿਹਾ, ਬਸ ਉਹ ਅੰਦਰਲਾ ਖਜ਼ਾਨਾ ਹੀ ਘਟ ਰਿਹਾ। ਜਿਹਨੂੰ ਮਹਾਰਾਜ ਸਾਹਿਬ ਨੇ ਆਖਣਾ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਕਹਿੰਦੇ ਅੰਮ੍ਰਿਤ ਤੇਰੇ ਅੰਦਰ ਹੈ, ਲੁੱਟਿਆ ਜਾ ਰਿਹਾ, ਕਿਉਂਕਿ ਲੁੱਟਣ ਵਾਲੇ ਪੰਜੇ ਅੰਦਰ ਬੈਠੇ ਆ, ਪਰ ਤੈਨੂੰ ਸਮਝ ਨਹੀਂ ਆ ਰਹੀ, ਤੇਰੇ ਵੱਸੋਂ ਬਾਹਰ ਹੋਇਆ ਕੰਮ। ਸੋ ਘਰ ਮੈਂ ਅੰਮ੍ਰਿਤ ਤਸਕਰ ਲਈ, ਨੰਨਾ ਕਾਰ ਨਾ ਕੋਈ ਕਰੀ। ਕਹਿੰਦੇ ਅੰਮ੍ਰਿਤ ਤੇਰੇ ਅੰਦਰ ਹੈਗਾ, ਸ਼ੁਭ ਗੁਣ ਹੈਗੇ ਨੇ, ਪਰ ਉਹ ਚੋਰ ਲੁੱਟੀ ਜਾਂਦੇ ਤੇ ਨਾ ਕੋਈ ਕਰ ਨਹੀਂ ਰਿਹਾ। ਨੰਨਾ ਕਾਰ ਨਾ ਕੋਈ ਕਰੀ ਦਾ ਅਰਥ ਹੈ ਕੋਈ ਨਾ ਨਹੀਂ ਜੇ ਕਰ ਸਕਦਾ ਉਹਨਾਂ ਨੂੰ, ਉਹ ਲੁੱਟ ਰਹੇ ਤਾਂ ਰੋਕ ਨਹੀਂ ਸਕਦੇ ਆਪਾਂ, ਕੋਈ ਨਾਮ ਨਹੀਂ ਕਰ ਸਕਦਾ। ਰੱਖੇ ਆਪ ਵਡਿਆਈ ਦੇਈ, ਕਹਿੰਦੇ ਆਪ ਸਾਧ ਸੰਗਤ ਜੀ ਫਿਰ ਉਹ ਜਿਨ੍ਹਾਂ ਦੀ ਰੱਖਿਆ ਕਰਦਾ ਉਹਨਾਂ ਨੂੰ ਫਿਰ ਉਹ ਵਡਿਆਈ ਬਖਸ਼ ਦਿੰਦਾ, ਫਿਰ ਉਹ ਆਪਣੇ ਅੰਦਰ ਦੀ ਖੇਤੀ ਨੂੰ ਬਚਾ ਸਕਦੇ ਆ ਨਾ। ਕੱਲ ਆਪਾਂ ਚਲੋ ਵਿਚਾਰਾਂਗੇ, ਭਗਤਾਂ ਦੀ ਰਸਨਾ ਤੋਂ ਪਵਿੱਤਰ ਬਚਨ ਹੈ, ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ। ਘਰ ਮੈਂ ਅੰਮ੍ਰਿਤ ਤਸਕਰ ਲਈ, ਹੈ ਅੰਦਰ ਉਹ ਸ਼ੁਭ ਗੁਣ ਅੰਮ੍ਰਿਤ ਹੈ, ਪਰ ਚੁਰਾਇਆ ਜਾ ਰਿਹਾ, ਤੇ ਉਹਨੂੰ ਰੋਕਿਆ ਕਿਵੇਂ ਜਾ ਸਕਦਾ? ਕਬੀਰ ਸਾਹਿਬ ਕਹਿੰਦੇ ਮੈਨੂੰ ਗੁਰੂ ਨੇ ਦੱਸ ਦਿੱਤਾ, ਬਸ ਉਹ ਮਹਾਰਾਜ ਨੇ ਮੈਨੂੰ ਰਸਤਾ ਦਿਖਾ ਦਿੱਤਾ ਜਿੱਧਰੋਂ ਆਣ ਕੇ ਲੁੱਟਦੇ ਆ, ਤੇ ਮੈਂ ਉਹ ਦਰਵਾਜ਼ੇ ਕਰ ਦਿੱਤੇ ਬੰਦ, ਹੁਣ ਅੰਦਰ ਰੋਂ ਚੱਲ ਪਈ ਆ ਨਾਮ ਦੀ। ਇਹ ਉਹਨਾਂ ਦਾ ਪਵਿੱਤਰ ਬਚਨ ਹੈ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲਈਏ ਦਰਵਾਜ਼ੇ, ਬਾਜੀ ਵਾਲੇ ਅਨਹਦ ਬਾਜੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓੰਕਾਰ, ਸਤਿਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤ ਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ, ਸਬਦ ਗਾਵਣੇ ਆਈਆਂ, ਸਬਦੋ ਤੰਗਾ ਵੋ ਹਰੀ ਪੀਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੂੰ ਸਦਾ ਰਹੋ ਕਰ ਨਾਲੇ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸਭ ਕਿਉਂ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਕਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਸੇ ਜਿਸ ਦੇ ਹਿੱਸੋ ਪਾਵੇ, ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਲ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਤ ਪੱਖਾਂ ਸਭ ਗਵਾਈਆਂ, ਕਰਸਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਮਿੱਟੂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਲ ਸੁਣੋ ਸੰਤੋਸ਼ ਸ਼ਬਦ ਧਰੂ ਪਿਆ, ਸਾਚਾ ਨਾਮ ਮੇਰਾ ਆਧਾਰ ਵਾਜੇ, ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗਾ ਸ਼ਬਦ ਬਾਜੇ, ਕੱਲਾ ਜਿਤ ਕਰਤਾਰੀਆ, ਪੰਜ ਦੋ ਤੁਰ ਵਸ ਕੀਤੇ, ਕਾਲ ਕੱਟ ਕੁਮਾਰਿਆ, ਤੁਰ ਕਰਮ ਪਾਇਆ, ਤੁਰ ਜਿਨ ਕਹੋ ਸੇ ਨਾਮ ਹਰ ਲਾਗੇ, ਕਹਿ ਨਾਨਕ ਤੇ ਸੁਖੋ ਆਦਿਤ ਕਰ ਅਨਹਦ ਬਾਜੇ, ਅਨੰਦ ਸੁਣੋ ਵਡ ਭਾਗੀ, ਜੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਤੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ, ਸਤ ਸਾਜਨ ਭਾਏ ਸਤਸੇ ਪੂਰੇ, ਗੁਰ ਤੇ ਜਾਣ ਸੁਣ ਤੇ ਪੁਨੀਤ, ਕਹਿਤੇ ਪਵਿੱਤ ਸਤਿਗੁਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂੰ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੂ, ਦਿਵਸ ਰਾਤੋਂ ਦਾਈ ਦਾਇਆ ਖੇਲੇ ਸਗਲ ਜਗਤ, ਚੰਗੇ ਆਈਆ ਬੁਰੇ ਆਈਆ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਦੀ ਨਾਮ ਤੇ ਆਇਆ ਗੇ ਬਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਦਾ। ਵਾਹਿਗੁਰੂ ਜੀ ਕਾ ਖਾਲਸਾ।